ਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰਾਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਵੋ ਕਿਤ ਚੌਪਈ ਇਤਿਆਦਕ ਗੁਰਬਚਨ ਅਪਾਰੇ ਸਰਬ ਲੋਹ ਮੈਂ ਲਖੋ ਉਚਾਰੇ ਇਤਿਆਦਕ ਗੁਰਬਚਨ ਅਪਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਪਾਵਨ ਦੀ ਵਨ ਵਿੱਚ ਹਾਜ਼ਰੀਆਂ ਪਰਕੇ ਆਪਨੇ ਸੋਦਰ ਰਹਿ ਰਸ ਸਾਹਿਬ ਉਪਰੰਤ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਗਰੀਬ ਨਿਵਾਜ ਕਲੰਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਲਾਏ ਹੋਏ ਖਾਲਸੇ ਪੰਥ ਦੀ ਕਥਾ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਵਿੱਚੋਂ ਸਰਵਣ ਕਰੀਏ। ਕੱਲ ਦੇ ਦੀਵਾਨ ਵਿੱਚ ਆਪਨੇ ਸਰਵਣ ਕੀਤਾ ਸੀ, ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਸਨ ਕਿ ਜਿੱਥੇ ਸਾਡੇ ਖਾਲਸੇ ਪੰਥ ਨੇ ਅੰਮ੍ਰਿਤ ਛਕ ਕੇ ਇਕਕਾਰਾਂ ਦੀ ਰਹਿਤ ਰੱਖਣੀ ਹੈ, ਪੰਜ ਬਾਣੀਆਂ ਪੜ੍ਹਨੀਆਂ ਹੈ, ਉੱਥੇ ਨਾਲ ਦੀ ਨਾਲ ਚਾਰ ਬੱਜਰ ਕ੍ਰਹਿਤਾਂ ਤੋਂ ਬਚ ਕੇ ਰਹਿਣਾ ਹੈ ਔਰ ਪੰਜਾਂ ਦਾ ਤਿਆਗ ਕਰਨਾ ਹੈ। ਜਿਹੜੇ ਮੀਣੇ ਮਸੰਦ ਧੀਰ ਮੱਲੀਏ ਰਾਮ ਰਾਈਏ ਹਿੰਦਾਲੀਏ ਗੰਗੂ ਸ਼ਾਹੀਏ ਨੇ ਇਹਨਾਂ ਦਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਤਿਆਗ ਕਰਵਾਇਆ ਤੇ ਇਸੇ ਤਰ੍ਹਾਂ ਹੁੱਕਾ ਹਜਾਮਤ ਹਲਾਲੋ ਹਰਾਮ ਇਹ ਜਿਹੜੀਆਂ ਚਾਰ ਕ੍ਰਹਿਤਾਂ ਨੇ ਤੇ ਪੰਜਵੀਂ ਕ੍ਰਹਿਤ ਹੈ ਸ਼ਰਾਬ। ਮਾਣਸ ਭਰਿਆ ਆਣਿਆ ਮਾਣਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤੇ ਹੈ ਐਸਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਿਸਾਏ। ਜੇ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਆਪਣੇ ਆਪ ਨੂੰ ਅਭੇਦ ਕਰਨਾ ਚਾਹੁੰਦਾ ਹੈ ਤਾਂ ਫਿਰ ਐਸਾ ਝੂਠਾ ਨਸ਼ਾ ਨਾ ਪੀ। ਸੱਚਾ ਨਸ਼ਾ ਨਾਮ ਦਾ ਹੈ ਜੋ ਗੁਰਸਿੱਖ ਦੇ ਤਾਈਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ। ਇਹ ਅੰਮ੍ਰਿਤ ਦਾ ਰਸ ਪੀਣਾ ਹੈ ਜੋ ਸ਼ਬਦ ਅਭਿਆਸ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਹੁੱਕਾ ਜੋ ਤੰਬਾਕੂ ਹੈ ਉਸਨੂੰ ਛੋਹਣਾ ਤੱਕ ਵੀ ਨਹੀਂ, ਖਾਣ ਦੀ ਗੱਲ ਤਾਂ ਦੂਰ ਦੀ। ਰਹਿਤਨਾਮਿਆਂ ਵਿੱਚ ਬਚਨ ਆਉਂਦੇ ਹੈ ਸੁਣ ਗੁਰਸਿੱਖ ਕੀ ਰਹਿਤ ਕੋ ਤਜੈ ਤੰਬਾਕੂ ਸੰਗ। ਗੁਰਸਿੱਖੀ ਦੀ ਰਹਿਤ ਨੂੰ ਸੁਣ ਕੇ ਤੰਬਾਕੂ ਦਾ ਸੰਗ ਤਿਆਗ ਦੇਵੇ ਤੇ ਫਿਰ ਜੋ ਦੁਨੀਆਂ ਦੇ ਲੋਕ ਹਜਾਮਤ ਆਦਿ ਕਰਾਉਂਦੇ ਫਿਰਦੇ ਹੈ ਗੁਰੂ ਕੇ ਸਿੱਖ ਨੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਤੋਂ ਕੋਈ ਵੀ ਰੋਮ ਪੁੱਟਣਾ ਮਨਾਉਣਾ ਪਸਾਉਣਾ ਆਦਿ ਨਹੀਂ। ਕੇਸ ਰੱਖ ਕੇ ਸਾਬਤ ਸੂਰਤ ਰੱਖਣੀ ਹੈ ਫਿਰ ਕਿਸੇ ਪ੍ਰਕਾਰ ਦਾ ਜ਼ੁਬਾਨ ਦੇ ਰਸ ਵਾਸਤੇ ਮਾਸ ਨਹੀਂ ਵਰਤਣਾ ਤੇ ਪਰਾਇਆ ਸੰਗ ਨਹੀਂ ਕਰਨਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਸਿੱਖ ਨੂੰ ਕ੍ਰਹਿਤਾਂ ਤੋਂ ਬਚਣ ਦੀ ਆਗਿਆ ਕੀਤੀ ਹੈ ਔਰ ਇਸੇ ਤਰ੍ਹਾਂ ਬਚਨ ਕੀਤੇ ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਪੇਵ ਔਰ ਰਹਿਤ ਰੱਖਣ ਵਾਲੇ ਦੇ ਪ੍ਰਥਾਏ ਬਚਨ ਕੀਤੇ ਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਹਉ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੀ ਸ਼ਾਨ ਕੀ ਸ਼ਾਨ। ਜਿੱਥੇ ਬਾਹਰ ਮੁਖੀ ਬਿਰਤੀ ਦੁਆਰਾ ਮੀਣੇ ਮਸੰਦ ਆਦਿ ਪੰਜਾਂ ਦਾ ਤਿਆਗ ਕਰਨਾ ਹੈ ਉੱਥੇ ਅੰਤਰਮੁਖੀ ਬਿਰਤੀ ਦੁਆਰਾ ਪੰਜ ਕੋਸ਼ਾਂ ਤੋਂ ਆਪਣੀ ਬਿਰਤੀ ਨੂੰ ਉਠਾ ਕੇ ਆਨੰਦ ਸਰੂਪ ਪਰਮੇਸ਼ਰ ਵਾਹਿਗੁਰੂ ਦੇ ਨਾਲ ਭੇਦ ਹੋਣਾ ਹੈ। ਜੋ ਅੰਨਮੈ ਪ੍ਰਾਣਮੈ ਮਨੋਮੈ ਵਿਗਿਆਨਮੈ ਆਨੰਦਮੈ ਜਾਗ੍ਰਤ ਸੁਪਨ ਸੁਖੋਪਤ ਜੋ ਅਹੰਕਾਰਾਤਮਿਕ ਬਿਰਤੀ ਦੁਆਰਾ ਅਵਿਦਿਆ ਕਰਕੇ ਇਹ ਜੀਵ ਜਾਗ੍ਰਤ ਸੁਪਨ ਸੁਖੋਪਤ ਦੇ ਵਿੱਚ ਆਨੰਦ ਮਟਨੀ ਬੈਠਾ ਹੈ ਅਸਲ ਦੇ ਵਿੱਚ ਉਹ ਆਨੰਦ ਨਹੀਂ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਐਸੀ ਰਹਿਤ ਗੁਰਸਿੱਖ ਦੇ ਤਾਂ ਦ੍ਰਿੜ ਕਰਵਾਈ ਹੈ। ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਚੜ੍ਹਦੀ ਕਲਾ ਵਾਲਾ ਜੀਵਨ ਗੁਰਸਿੱਖ ਦੇ ਤਾਂ ਬਖਸ਼ਿਸ਼ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਇਹ ਨਿਰਮਲ ਜੀਵਨ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖ ਆਪਣੇ ਕਾਂਸ਼ੀ ਵਿਖੇ ਵਿਦਿਆ ਪੜ੍ਹਨ ਦੇ ਲਈ ਭੇਜੇ ਸਨ, ਉਹ ਵੀ ਸਾਰਾ ਪ੍ਰਸੰਗ ਵਰਣਨ ਕੀਤਾ ਹੈ ਤੇ ਅਗਲਾ ਇਤਿਹਾਸ ਆਪ ਇਕਾਗਰ ਬਿਰਤੀਆਂ ਦੇ ਨਾਲ ਸਰਵਣ ਕਰੋ।
ਇਤਿਹਾਦਕ ਗੁਰਬਚਨ ਅਪਾਰੇ।
ਇਤਿਹਾਦਕ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਹੁਤ ਸਾਰੇ ਬਚਨ ਹੈ ਜੋ ਸਾਨੂੰ ਰਹਿਤ ਨਾਮਿਆਂ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ।
ਸਰਬ ਲੋਹ ਮੈਂ ਲਖੋ ਉਚਾਰੇ।
ਅਤੇ ਬਹੁਤ ਸਾਰੇ ਬਚਨ ਉਹ ਵੀ ਹੈ ਜਿਹੜੇ ਸਰਬਲੋ ਗ੍ਰੰਥ ਦੇ ਵਿੱਚੋਂ ਪ੍ਰਾਪਤ ਹੁੰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੇ ਆ।
ਚਿਤ 500 ਸਾਖੀ ਕੇਰੇ।
ਅਤੇ ਕਿੰਨੇ ਕੁ ਉਹ ਬਚਨ ਜਿਹੜੇ 100 ਸਾਖੀ ਦੇ ਵਿੱਚ ਆਉਂਦੇ ਆ, ਹੋਰਨਾਂ ਗ੍ਰੰਥਾਂ ਦੇ ਵਿੱਚ ਵੀ ਇਤਿਹਾਸਕਾਰਾਂ ਨੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਨੂੰ ਲਿਖਿਆ।
ਬਚਨ ਦਿਖਾਏ ਗੁਰ ਕੇ ਹੇਰੇ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਮੈਂ ਥਾਵਾਂ ਥਾਵਾਂ ਤੋਂ ਵੱਖੋ ਵੱਖ ਗ੍ਰੰਥਾਂ ਵਿੱਚੋਂ ਪੜ੍ਹ ਕੇ ਵੇਖ ਕੇ ਇਹ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸਾਧ ਸੰਗਤ ਜੀ ਉਹ ਆਪ ਨੂੰ ਵਿਖਾਏ ਆ, ਸਰਵਣ ਕਰਵਾਏ ਹਨ।
ਕਿਸ਼ੁਕ ਕੇਸਰਾ ਸਿੰਘ ਕੀ ਸਾਖੀ।
ਤੇ ਕੁਝ ਕੁ ਬਚਨ ਜਿਹੜੇ ਆ ਉਹ ਕੇਸਰਾ ਸਿੰਘ ਜੀ ਦੀ ਲਿਖੀ ਹੋਈ ਸਾਖੀ ਦੇ ਵਿੱਚ ਹਨ।
ਕੇਰ ਕਥਾ ਇਹਾਂ ਹਮ ਰਾਖੀ।
ਇਹ ਸਾਰੇ ਗ੍ਰੰਥਾਂ ਦੀ ਜਿਹੜੀ ਕਥਾ ਹੈ, ਗ੍ਰੰਥਾਂ ਦਾ ਨਿਚੋੜ ਹੈ, ਉਹ ਇੱਥੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ।
ਅਧਿਕ ਭੇਖ ਪ੍ਰਭਾਕਰ ਮਾਹੈ।
ਅਤੇ ਬਹੁਤ ਸਾਰਾ ਵਰਣਨ ਜਿਹੜਾ ਉਹ ਭੇਖ ਪ੍ਰਭਾਕਰ ਦੇ ਵਿੱਚ ਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ।
ਲਿਖੇ ਪ੍ਰਮਾਣ ਪਿਖੇ ਜੋ ਚਾਹੈ।
ਜਿਹੜਾ ਭਾਈ ਬਹੁਤੇ ਵਿਸਥਾਰ ਦੇ ਨਾਲ ਵੇਖਣਾ ਚਾਹੁੰਦਾ ਹੈ ਉਹ ਭੇਖ ਪ੍ਰਭਾਕਰ ਦੇ ਵਿੱਚੋਂ ਵੇਖ ਲਵੇ।
ਗੁਣ ਸੰਤੋਖ ਸਿੰਘ ਭੀ ਗਾਇਓ।
ਅਤੇ ਫਿਰ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੋ ਬਹੁਤ ਗੁਰਮੁਖ ਜੀਵਨ ਵਾਲੇ ਵੀ ਹੋਏ ਆ, ਉਹਨਾਂ ਨੇ ਵੀ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਲਿਖੇ ਆ।
ਮਦ ਸੂਰਜ ਪ੍ਰਕਾਸ਼ ਲਿਖਾਇਓ।
ਅਤੇ ਉਹ ਸਾਰੇ ਬਚਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਖਾਲਸੇ ਨੂੰ ਜਣਾ ਦਿੱਤੇ ਹਨ।
ਜਬ ਗੁਰਪੰਥ ਹੈ ਅੰਮ੍ਰਿਤ ਦੀਨੋ।
ਜਦੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਰਪਾ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਪੰਥ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ।
ਇਸ ਪ੍ਰਸੰਗ ਮੈਂ ਆਛੇ ਚੀਨੋ।
ਉਹ ਸਾਰਾ ਪ੍ਰਸੰਗ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਮੈਂ ਚੰਗੀ ਤਰ੍ਹਾਂ ਜਾਣ ਕੇ ਲਿਖਿਆ।
ਦੋਹਰਾ ਦਸਮ ਗੁਰੂ ਕੇ ਵਕਤ ਮੈਂ ਹੁਤੇ ਨਿਰਮਲੇ ਜੋਏ।
ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ ਖਾਲਸੇ ਪੰਥ ਦੇ ਵਿੱਚ ਬਹੁਤ ਸਾਰੇ ਨਿਰਮਲੇ ਸਿੱਖ ਵੀ ਰਿਹਾ ਕਰਦੇ, ਜਿਹੜੇ ਹੋਰਨਾਂ ਗ੍ਰੰਥਾਂ ਦੇ ਹੋਰਨਾਂ ਧਰਮਾਂ ਦੇ ਜਾਣਕਾਰ ਸਨ, ਜਿਨ੍ਹਾਂ ਨੇ ਵੇਦ ਸ਼ਾਸਤਰ ਵੀ ਪੜ੍ਹੇ ਹੋਏ ਸੀ।
ਰਹਿਤੇ ਬਣੇ ਬਿਰਕਤ ਬਹੁ ਮਿਲੇ ਪੰਥ ਮੈਂ ਸੋਏ।
ਅਤੇ ਉਹ ਖਾਲਸੇ ਪੰਥ ਦੇ ਵਿੱਚ ਹੀ ਮਿਲ ਕੇ ਰਹਿੰਦੇ ਸੀ, ਪਰ ਆਪਣੇ ਜੀਵਨ ਨੂੰ ਦੁਨੀਆਂ ਦੇ ਵੱਲੋਂ ਬਿਰਕਤ ਬਣਾ ਕੇ ਰੱਖਿਆ ਸੀ। ਦੁਨੀਆਂ ਦੇ ਪਦਾਰਥਾਂ ਤੋਂ ਉੱਪਰ ਉੱਠ ਕੇ ਅਸੰਗ ਹੋ ਕੇ ਤਿਆਗੀ ਬਣ ਕੇ ਰਹਿੰਦੇ ਸਨ।
ਜਾਓ ਬਈ ਸਤੋ ਗੁਣੀ ਕਿਰਿਆ ਥੇ ਰੱਖਤੇ।
ਇਹ ਜਿਹੜੇ ਨਿਰਮਲੇ ਸਿੱਖ ਸੀ ਉਹ ਸਤੋ ਗੁਣੀ ਸੁਭਾਅ ਵਾਲੇ ਸਨ ਔਰ ਸਤ ਪ੍ਰਤਗੀ ਰਹਿਣ ਵਾਲੀ ਪ੍ਰਕਿਰਿਆ ਨੂੰ ਧਾਰਨ ਕਰਕੇ ਰੱਖਦੇ ਸਨ।
ਹਰ ਗੁਰ ਭਗਤੀ ਕਾ ਰਸ ਚਖਤੇ।
ਹਰੀ ਵਾਹਿਗੁਰੂ ਅਤੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਭਗਤੀ ਕਰਨੀ, ਸਤਿਗੁਰਾਂ ਦੇ ਬਚਨ ਮੰਨਣੇ, ਇਹ ਭਗਤੀ ਦਾ ਰਸ ਆਨੰਦ ਸਦਾ ਮਾਣਦੇ ਰਹਿੰਦੇ ਸਨ।
ਸ਼ਾਸਤਰ ਸਾਥ ਤੇ ਪੜ੍ਹਤੇ ਸੁਣਤੇ।
ਅਤੇ ਬਹੁਤ ਸਾਰੇ ਸ਼ਾਸਤਰ ਵੇਦ ਸੁਣਦੇ ਤੇ ਪੜ੍ਹਦੇ ਰਹਿੰਦੇ ਸਨ।
ਚਰਚਾ ਗਿਆਨ ਬ੍ਰਹਮਾਤਮ ਧੁਨ
ਤੇ ਚਰਚਾ ਕਰਦੇ ਸੀ ਪਰਮੇਸ਼ੁਰ ਵਾਹਿਗੁਰੂ ਦੇ ਬ੍ਰਹਮ ਗਿਆਨ ਦੀ। ਇਹ ਆਤਮਾ ਕੀ ਹੈ ਤੇ ਪਰਮਾਤਮਾ ਦਾ ਅਸਲ ਸਰੂਪ ਕੀ ਹੈ? ਇਹ ਜੀਵ ਜਿਹੜੇ ਹੈ ਉਹ ਸਰੀਰ ਬੁੱਧੀ ਮਨ ਦੇ ਵਿੱਚ ਅਟਕੇ ਰਹਿੰਦੇ ਹੈ ਤੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਹੈ। ਆਤਮਾ ਪਰਾਤਮਾ ਏਕੋ ਕਰੈ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਫਿਰ ਉਹ ਆਤਮਾ ਦੀ ਵਿਚਾਰ ਕਰਦੇ ਹੈ ਵੀ ਆਤਮਾ ਜਿਹੜਾ ਹੈ ਉਹ ਵਿਸ਼ਿਆਂ ਤੋਂ ਅਸੰਗ ਹੈ, ਆਤਮਾ ਨਿਰਲੇਪ ਹੈ ਤੇ ਆਤਮਾ ਵਾਹਿਗੁਰੂ ਪਰਮਾਤਮਾ ਦੀ ਅੰਸ਼ ਹੈ। ਇਸ ਕਰਕੇ ਆਤਮਾ ਨੂੰ ਜਾਣ ਕੇ ਪਰਮਾਤਮਾ ਦੇ ਵਿੱਚ ਅਭੇਦ ਕਰ ਦੇਵੇ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਇਹ ਰਮੇ ਹੋਏ ਪਰਮੇਸ਼ੁਰ ਵਾਹਿਗੁਰੂ ਦੀ ਹੀ ਇੱਕ ਅੰਸ਼ ਹੈ। ਜਿਵੇਂ ਮੀਂਹ ਦੇ ਵਿੱਚ ਪਈਆਂ ਹੋਈਆਂ ਪਾਣੀ ਦੀਆਂ ਬੂੰਦਾਂ ਉਹ ਸਮੁੰਦਰ ਦਾ ਹਿੱਸਾ ਹੋਇਆ ਕਰਦੀਆਂ ਨੇ, ਸਮੁੰਦਰ ਦੇ ਵਿੱਚੋਂ ਬੱਦਲ ਬਣ ਕੇ ਪਾਣੀ ਉੱਠਦਾ ਹੈ ਔਰ ਥਾਵਾਂ ਥਾਵਾਂ 'ਤੇ ਜਾ ਕੇ ਵਰਖਾ ਕਰਦਾ ਹੈ, ਔਰ ਪਹਾੜਾਂ ਦੇ ਵਿੱਚੋਂ ਨਦੀਆਂ ਤੇ ਨਾਲਿਆਂ ਦਾ ਰੂਪ ਹੋ ਕੇ ਧਰਤੀ ਵਿੱਚ ਦੀ ਵਿਚਰਦਾ ਹੋਇਆ ਫਿਰ ਸਮੁੰਦਰ ਦੇ ਵਿੱਚ ਜਾ ਸਮਾਉਂਦਾ ਹੈ। ਪਰ ਬਹੁਤ ਸਾਰੀਆਂ ਉਹ ਮੀਂਹ ਵਿੱਚੋਂ ਡਿੱਗੀਆਂ ਹੋਈਆਂ ਬੂੰਦਾਂ ਜਿਹੜੀਆਂ ਉਹ ਧਰਤੀ ਦੇ ਵਿੱਚ ਮਾਰੂਥਲਾਂ ਟਿੱਬਿਆਂ ਦੇ ਵਿੱਚ ਸਮਾ ਜਾਂਦੀਆਂ ਨੇ ਤੇ ਬਹੁਤ ਸਾਰੇ ਪਹਾੜਾਂ ਦੇ ਵਿੱਚੋਂ ਨਿਕਲੇ ਹੋਏ ਨਦੀਆਂ ਤੇ ਨਾਲੇ ਜਿਹੜੇ ਆ ਉਹ ਵੀ ਸਮੁੰਦਰ ਤੱਕ ਪਹੁੰਚ ਨਹੀਂ ਸਕਦੇ। ਇਹ ਜਿੰਨੀਆਂ ਵੀ ਆਤਮਾਵਾਂ ਧਰਤੀ ਦੇ ਉੱਪਰ ਆਈਆਂ ਹੋਈਆਂ ਨੇ ਜਾਂ ਇਹ ਕਹਿ ਲਓ ਜਿੰਨੇ ਵੀ ਜੀਵ ਹੈ ਇਹ ਅਸਲ ਵਿੱਚ ਪਰਮੇਸ਼ਰ ਰੂਪ ਸਮੁੰਦਰ ਤੋਂ ਹੀ ਵੱਖ ਹੋਏ ਹੋਏ ਹੈ। ਔਰ ਕਈ ਤਾਂ ਜਿਹੜੇ ਹੈ ਉਹ ਨਦੀਆਂ ਨਾਲਿਆਂ ਦੀ ਤਰ੍ਹਾਂ ਇਕੱਠੇ ਹੋ ਕੇ ਚੱਲਦੇ ਹੈ ਔਰ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਕਈ ਪ੍ਰਕਾਰ ਦੀਆਂ ਠੋਕਰਾਂ ਵੀ ਖਾਣੀਆਂ ਪੈਂਦੀਆਂ, ਵੱਡੀਆਂ ਚਟਾਨਾਂ ਔਰ ਪੱਥਰਾਂ ਦੇ ਨਾਲ ਉਹ ਟੱਕਰਾਂ ਲਾਉਂਦਾ ਹੋਇਆ ਜਲ ਜਿਹੜਾ ਉਹ ਸਮੁੰਦਰ ਤੱਕ ਪਹੁੰਚ ਜਾਵੇ ਫਿਰ ਸਮੁੰਦਰ ਦਾ ਰੂਪ ਹੋ ਜਾਂਦਾ। ਪਰ ਕਈ ਨਦੀਆਂ ਤੇ ਨਾਲੇ ਜਿਹੜੇ ਹੈ ਉਹ ਰਸਤੇ ਵਿੱਚ ਹੀ ਸਮਾ ਜਾਂਦੇ ਨੇ ਜਾਂ ਖੇਤਾਂ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ, ਮਾਰੂਥਲਾਂ ਤੱਕ ਜਾ ਕੇ ਖਤਮ ਹੋ ਜਾਂਦੇ ਨੇ। ਇਸੇ ਤਰ੍ਹਾਂ ਜੀਵਾਂ ਦੀ ਹਾਲਤ ਹੈ, ਪਰਮੇਸ਼ੁਰ ਵਾਹਿਗੁਰੂ ਤੇ ਵਿਛੜ ਚੁੱਕੇ ਹੈ। ਕੁਝ ਤੇ ਜੀਵਾਤਮਾ ਉਹ ਹੈ ਜਿਹੜੇ ਖੇਤਾਂ ਦੇ ਵਿੱਚ ਹੀ ਵਰਖਾ ਦੀਆਂ ਬੂੰਦਾਂ ਵਾਂਗ ਸਮਾ ਜਾਂਦੇ ਹੈ, ਕੁਛ ਉਹ ਹੈ ਜਿਹੜੇ ਪਹਾੜਾਂ ਤੋਂ ਚੱਲਦੇ ਹੋਏ ਨਾਲਿਆਂ ਦੀ ਤਰ੍ਹਾਂ ਨਦੀਆਂ ਦੀ ਤਰ੍ਹਾਂ ਇਕੱਤਰ ਹੋ ਕੇ ਚੱਲਦੇ ਤੇ ਹਨ ਕਿ ਪਰਮੇਸ਼ੁਰ ਦੇ ਨਾਲ ਜਾ ਮਿਲਣਾ। ਜਿਵੇਂ ਨਦੀਆਂ ਨਾਲਿਆਂ ਦਾ ਸਮੁੰਦਰ ਪਾਣੀ ਜਿਹੜਾ ਉਹ ਸਮੁੰਦਰ ਦੇ ਨਾਲ ਇੱਕਮਿੱਕ ਹੋਣ ਵਾਸਤੇ ਚੱਲਦਾ ਹੈ। ਪਰ ਕੁਝ ਉਹ ਹੈ ਜਿਹੜੇ ਚੱਲੇ ਸੀ ਹਰੀ ਨੂੰ ਮਿਲਣ ਵਾਸਤੇ ਪਰ ਚਿੱਤ ਜਿਹੜਾ ਉਹ ਵਿੱਚ ਵਿਚਾਲੀ ਅਟਕ ਗਿਆ, ਉਹ ਸਮੁੰਦਰ ਰੂਪੀ ਪਰਮੇਸ਼ੁਰ ਦੇ ਨਾਲ ਮਿਲ ਨਾ ਸਕੇ। ਕਬੀਰ ਸਾਹਿਬ ਨੇ ਬਚਨ ਕੀਤੇ ਆ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕਹੋ ਬੀਚੇ ਅਟਕਿਓ ਚੀਤ। ਹਰੀ ਪਰਮੇਸ਼ੁਰ ਨੂੰ ਮਿਲਣ ਵਾਸਤੇ ਚੱਲੇ ਸੀ ਵੀ ਮਿਲਾਂਗੇ, ਘਰ ਬਾਰ ਵੀ ਤਿਆਗਿਆ ਪਰ ਬਾਹਰ ਇਕਾਂਤ ਜਾ ਕੇ ਕੀ ਹੋਇਆ ਕਿ ਸਿੱਖ ਸਾਖਾ ਬਹੁਤੇ ਕੀਏ, ਬਹੁਤੇ ਆਪਣੇ ਚੇਲੇ ਚਾਟੜੇ ਬਣਾ ਲਏ। ਜਿਹੜੇ ਲੋਕ ਕੋਲ ਆਉਂਦੇ ਸਨ ਉਹਨਾਂ ਦੇ ਮੋਹ ਵਿੱਚ ਹੀ ਫਸ ਬੈਠੇ ਔਰ ਉਹਨਾਂ ਦੇ ਮੋਹ ਕਰਕੇ ਪਦਾਰਥਾਂ ਦੇ ਸੁੱਖ ਆਨੰਦ ਮਾਨਣ ਲੱਗੇ, ਚਿੱਤ ਵਿੱਚ ਵਿਚਾਲੀ ਅਟਕ ਗਏ, ਅੱਧ ਵਿਚਕਾਰ ਰੁਕ ਗਏ ਨੇ। ਐਸੀ ਹਾਲਤ ਹੋ ਜਾਂਦੀ ਹੈ, ਉਹ ਪਰਮੇਸ਼ੁਰ ਸਮੁੰਦਰ ਤੱਕ ਪਹੁੰਚ ਨਹੀਂ ਸਕਦੇ ਪਰ ਜੋ ਪਹੁੰਚਦੇ ਆ ਉਹ ਪਰਮੇਸ਼ੁਰ ਵਾਹਿਗੁਰੂ ਦਾ ਸਰੂਪ ਹੋ ਜਾਂਦੇ ਨੇ। ਉਹ ਆਪਣੇ ਆਤਮਾ ਨੂੰ ਪਛਾਣ ਕੇ ਆਤਮਾ ਨੂੰ ਪਰਮਾਤਮਾ ਦੇ ਵਿੱਚ ਅਭੇਦ ਕਰ ਦਿੰਦੇ ਨੇ, ਜਿਵੇਂ ਨਦੀਆਂ ਨਾਲਿਆਂ ਦਾ ਜਲ ਸਮੁੰਦਰ ਤੱਕ ਸਮਾ ਜਾਂਦਾ ਹੈ। ਨਦੀਆ ਅਤੇ ਵਾਹ ਪਵਹੇ ਸਮੁੰਦ ਨਾ ਜਾਣੀ, ਇਹ ਨਹੀਂ ਜਾਣਿਆ ਜਾਂਦਾ ਜਦੋਂ ਸਮੁੰਦਰ ਵਿੱਚ ਮਿਲ ਜਾਂਦਾ ਵੀ ਇਹ ਕਿਹੜੀ ਨਦੀ ਦਾ ਕਿਹੜੇ ਨਾਲੇ ਦਾ ਪਾਣੀ ਹੈ। ਉਹ ਫਿਰ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ। ਗਿਆਨੀ ਗਿਆਨ ਸਿੰਘ ਜੀ ਇੱਥੇ ਲਿਖਦੇ ਹੈ ਵੀ ਜਿਹੜੇ ਨਿਰਮਲ ਪਵਿੱਤਰ ਜੀਵਨ ਵਾਲੇ ਗੁਰਸਿੱਖ ਚਰਚਾ ਗਿਆਨ ਬ੍ਰਹਮਾਤਮ ਤੁਹਨੈ, ਉਹ ਗਿਆਨ ਦੀ ਚਰਚਾ ਕਰਦੇ ਹੈ। ਬ੍ਰਹਮ ਪਰਮੇਸ਼ਰ ਵਾਹਿਗੁਰੂ ਕੀ ਹੈ, ਆਤਮਾ ਕੀ ਹੈ, ਇਹ ਸਭ ਕੁਝ ਵਿਚਾਰਦੇ ਹੈ ਤੇ ਆਪਣੇ ਮੁਖ ਤੋਂ ਫਿਰ ਪਰਮੇਸ਼ਰ ਵਾਹਿਗੁਰੂ ਦਾ ਜਸ ਉਚਾਰ ਕੇ ਉਹਦੇ ਸਿਫਤ ਮਹਿਮਾ ਵਡਿਆਈ ਕਹਿ ਕੇ ਨਾਮ ਕਹਿ ਕੇ ਉਸ ਬ੍ਰਹਮਾਤਮ ਦੇ ਵਿੱਚ ਹੀ ਆਤਮਾ ਨੂੰ ਲੀਨ ਕਰ ਦਿੰਦੇ ਹਨ।
ਭਜਨ ਮਾਹੇ ਥੇ ਨਿਸ ਦਿਨ ਰਹਤੇ,
ਐਸੇ ਉੱਤਮ ਵਿਚਾਰ ਵਾਲੇ ਗੁਰਸਿੱਖ ਦਿਨ ਰਾਤ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਭਜਨ ਦੇ ਵਿੱਚ ਲੱਗੇ ਰਹਿੰਦੇ।
ਸਤਿਗੁਰ ਤਿਨੈ ਨਿਰਮਲੇ ਕਹਿਤੇ,
ਬਹੁਤ ਵਾਰ ਦਸ਼ਮੇਸ਼ ਪਿਤਾ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਤਿਨ੍ਹਾਂ ਨੂੰ ਨਿਰਮਲੇ ਕਹਿੰਦੇ, ਭਾਈ ਤੁਸੀਂ ਤਾਂ ਨਿਰਮਲੇ ਸਿੱਖ ਹੋ, ਨਿਰਮਲ ਬ੍ਰਹਮ ਦੀ ਵਿਚਾਰ ਦੇ ਵਿੱਚ ਲੱਗੇ ਹੋਏ ਹੋ।
ਬੀਚ ਸਵਾ ਸੋ ਜਵੈ ਆਵਤੇ,
ਜਦੋਂ ਇਹ ਗੁਰਸਿੱਖ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਸਭਾ ਸਤ ਸੰਗਤ ਵਿੱਚ ਪਹੁੰਚ ਜਾਂਦੇ,
ਆਏ ਨਿਰਮਲੇ ਸਭ ਬਤਾਵਤੇ,
ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸੰਗਤ ਨੂੰ ਆਖਦੇ, ਭਾਈ ਸੰਗਤ ਜੀ ਆਹ ਸਾਡੇ ਨਿਰਮਲੇ ਪਵਿੱਤਰ ਸਿੱਖ ਹੈ, ਆਤਮ ਬ੍ਰਹਮ ਦੀ ਵਿਚਾਰ ਕਰਨ ਵਾਲੇ ਹਨ।
ਬ੍ਰਹਮ ਗਿਆਨ ਬਿਨ ਚਰਚਾ ਔਰ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਫਿਰ ਬ੍ਰਹਮ ਦੀ ਵਿਚਾਰ ਹੀ ਤਿੰਨਾਂ ਸਿੱਖਾਂ ਦੇ ਤਾਂ ਹੀ ਸੁਣਾਉਂਦੇ, ਹੋਰ ਕੋਈ ਬਹੁਤੀ ਚਰਚਾ ਨਾ ਚੱਲਦੀ।
ਗੁਰ ਭੀ ਤਵ ਨਾ ਚਲਾਤੇ ਗੌਰ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਈ ਵਾਰ ਸੰਸਾਰਿਕ ਪੱਖ ਦੀਆਂ ਵਿਚਾਰਾਂ ਵੀ ਸੰਗਤ ਨੂੰ ਸਰਵਣ ਕਰਵਾਉਂਦੇ, ਵੀ ਸੰਗਤ ਜੀ ਜਿੱਥੇ ਆਤਮਿਕ ਜ਼ਿੰਦਗੀ ਜਿਉਣੀ ਹੈ ਉੱਥੇ ਜਿਹੜੀ ਸੰਸਾਰਿਕ ਜ਼ਿੰਦਗੀ ਹੈ ਉਹ ਵੀ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਨੀ ਹੈ, ਇਹ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੇ ਬਚਨ ਹੋਇਆ ਕਰਦੇ ਸਨ। ਗ੍ਰਸਤ ਮਾਰਗ ਦੇ ਵਿੱਚ ਕਿਵੇਂ ਵਿਚਰਨਾ ਹੈ, ਕਿਵੇਂ ਗੁਰਸਿੱਖੀ ਨੂੰ ਵਧਾਉਣਾ ਹੈ, ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ, ਦਸ਼ਮੇਸ਼ ਪਿਤਾ ਸਤਿਗੁਰੂ ਜੀ ਆਪ ਸਭ ਗੱਲਾਂ ਬਾਤਾਂ ਸਮਝਾਉਂਦੇ ਰਹੇ ਔਰ ਇਸ ਦੇ ਨਾਲ ਨਾਲ ਸ਼ਸਤਰਧਾਰੀ ਬਣ ਕੇ ਆਪਣੀ ਵੀ ਰੱਖਿਆ ਕਰਨੀ ਤੇ ਮਜ਼ਲੂਮ ਦੀ ਵੀ ਰੱਖਿਆ ਕਰਨੀ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਵਾਸਤੇ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਕਰਨਾ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਐਸੇ ਵੀ ਬਚਨ ਕਰਿਆ ਕਰਦੇ। ਪਰ ਜਦੋਂ ਇਹ ਪਵਿੱਤਰ ਨਾਮ ਸਿਮਰਨ ਦੇ ਅਭਿਆਸੀ ਗੁਰਸਿੱਖ ਪਹੁੰਚ ਜਾਂਦੇ ਤਾਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਵੀ ਦੱਸਣਾ ਵੀ ਸੰਗਤ ਜੀ ਇਹ ਸਾਡੇ ਬ੍ਰਹਮ ਦੀ ਵਿਚਾਰ ਕਰਨ ਵਾਲੇ ਗੁਰਸਿੱਖ ਹੈ ਔਰ ਉਹਨਾਂ ਦੇ ਜੀਵਨ ਵਿੱਚ ਹੋਰ ਪ੍ਰਭਾਕਤਾ ਭਰਨ ਵਾਸਤੇ ਫਿਰ ਸਤਿਗੁਰੂ ਆਪਣੇ ਮੁਖ ਤੋਂ ਬ੍ਰਹਮ ਗਿਆਨ ਦੀ ਵਿਚਾਰ ਸੁਣਾਇਆ ਕਰਦੇ ਸਨ।
ਔਰ ਕਾਮ ਨਹਿ ਤਿਨੈ ਬਤਾਤੇ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਤਿੰਨਾ ਨਾਮ ਅਭਿਆਸੀ ਗੁਰਸਿੱਖਾਂ ਨੂੰ ਹੋਰ ਕੋਈ ਕੰਮ ਨਹੀਂ ਸੀ ਕਿਹਾ ਕਰਦੇ।
ਵਿਦਿਆ ਪੜ੍ਹਨ ਪੜ੍ਹਾਉਣ ਰਖਾਤੇ,
ਇਹਨਾਂ ਦੇ ਤਾਂ ਇਹੀਓ ਵਚਨ ਹੁੰਦਾ ਸੀ, ਭਾਈ ਤੁਸੀਂ ਇੱਕ ਤਾਂ ਸਿਮਰਨ ਭਜਨ ਕਰਨਾ ਫਿਰ ਵਿਦਿਆ ਪੜ੍ਹਨੀ ਹੈ ਤੇ ਅੱਗੇ ਵਿਦਿਆ ਪੜ੍ਹਾਉਣੀ ਹੈ, ਜਿਹੜੇ ਹੋਰ ਨਵੇਂ ਗੁਰਸਿੱਖ ਸੱਜਦੇ ਹੈ ਉਹਨਾਂ ਨੂੰ ਵੀ ਵਿਦਿਆ ਦਾ ਗਿਆਨ ਦੇਣਾ, ਗੁਰਬਾਣੀ ਦੇ ਅਰਥ ਪੜਾਉਣੇ ਹਨ।
ਜਦ ਸ਼ਾਸਤਰ ਪੀਥੇ ਧਰਤੇ,
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਐਸਾ ਬਚਨ ਮੰਨ ਕੇ ਉਹ ਗੁਰਸਿੱਖ ਫਿਰ ਅੱਗੇ ਬਾਕੀ ਦੇ ਸਿੱਖਾਂ ਨੂੰ ਵਿਦਿਆ ਪੜਾਉਂਦੇ, ਗੁਰਬਾਣੀ ਦੇ ਅਰਥ ਸਿਖਾਉਂਦੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਜਿਹੜਾ ਸ਼ਸਤਰ ਧਾਰਨ ਦਾ ਹੁਕਮ ਹੈ ਉਹ ਵੀ ਇਹਨਾਂ ਨੇ ਕਮਾਇਆ ਹੋਇਆ ਸੀ, ਐਸੇ ਨਹੀਂ ਕਿ ਨਿਰਮਲ ਪਵਿੱਤਰ ਜੀਵਨ ਵਾਲੇ ਗੁਰਸਿੱਖ ਇਕੱਲਾ ਸਿਮਰਨ ਭਜਨ ਹੀ ਕਰਦੇ ਸਨ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ, ਯਦਪ ਸ਼ਸਤਰ ਵੀ ਉਹ ਰੱਖਦੇ, ਉਹ ਭਾਵੇਂ ਬਹੁਤੇ ਸ਼ਾਸਤਰ ਵੀ ਧਾਰਨ ਕਰਕੇ ਰੱਖਦੇ ਸਨ।
ਗੁਰ ਆਗਿਆ ਤੈ ਅਰਗਨ ਹਰਤੇ,
ਜਦੋਂ ਕਦੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਹੋ ਜਾਣੀ, ਹੁਕਮ ਹੋ ਜਾਣਾ, ਫਿਰ ਉਹ ਸ਼ਸਤਰਧਾਰੀ ਹੋ ਕੇ ਯੁੱਧ ਭੂਮੀ ਦੇ ਵਿੱਚ ਵੀ ਜਾਂਦੇ ਤੇ ਅਰਗਨ ਹਰਤੇ, ਬਹੁਤ ਸਾਰੇ ਵੈਰੀਆਂ ਨੂੰ ਦੁਸ਼ਟਾਂ ਨੂੰ ਸੋਧ ਦੇ ਨਾਸ਼ ਕਰਦੇ।
ਤਾਉ ਭੀ ਰਖਤੇ ਮੁਖ ਬਿਰਖਤੀ,
ਪਰ ਉਹਨਾਂ ਦਾ ਜਿਹੜਾ ਮੁੱਖ ਭਾਵ ਸੀ ਉਹ ਤਿਆਗੀ ਤਿਆਗ ਦੇ ਜੀਵਨ ਵਾਲੇ ਸੀ, ਸੰਸਾਰ ਵੱਲੋਂ ਉਹਨਾਂ ਨੇ ਤਿਆਗ ਧਾਰਨ ਕਰਕੇ ਰੱਖਿਆ ਸੀ, ਨਾ ਬਹੁਤੇ ਪਦਾਰਥ ਇਕੱਠੇ ਕਰਨ ਦੀ ਮਨ ਦੇ ਵਿੱਚ ਇੱਛਾ ਸੀ ਤੇ ਨਾ ਹੀ ਸੰਸਾਰ ਦੇ ਨਾਲ ਮੋਹ ਰੱਖਦੇ ਸਨ।
ਰਹਤੇ ਨਿਮਰੀ ਭਾਵ ਸਾ ਭਗਤੀ,
ਸ਼ਸਤਰਧਾਰੀ ਹੁੰਦਿਆਂ ਹੋਇਆਂ ਵੀ ਉਹ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਤੇ ਨਿਮਰਤਾ ਭਾਵਨਾ ਦੇ ਵਿੱਚ ਰਹਿੰਦੇ ਸਨ।
ਜਰ ਜੋਰੂ ਜਾਮੀਰ ਨਾ ਰੱਖਤੇ,
ਤਿਆਗੀ ਇੰਨੇ ਵੱਡੇ ਸਨ ਨਾ ਤੇ ਉਹ ਆਪਣੇ ਕੋਲ ਜਰ ਧਨ ਤੇ ਸੋਨਾ ਚਾਂਦੀ ਆਦਿ ਰੱਖਦੇ ਸਨ। ਦੁਨਿਆਵੀ ਗਹਿਣਿਆਂ ਦੇ ਨਾਲ ਉਹਨਾਂ ਦਾ ਕੋਈ ਪ੍ਰੇਮ ਨਹੀਂ ਸੀ ਤੇ ਨਾ ਹੀ ਉਹ ਕੋਈ ਜ਼ਮੀਨ ਦੇ ਇੱਛਾਵਾਨ ਸਨ ਤੇ ਨਾ ਹੀ ਉਹ ਜੋਰੂ ਇਸਤਰੀ ਦੇ ਚਾਹਵਾਨ ਭਾਵ ਪਰਿਵਾਰ ਵਾਲੇ ਨਹੀਂ ਸੀ। ਉਹ ਪਰਿਵਾਰ ਪੱਖ ਤੋਂ ਵੀ ਤੇ ਸੰਸਾਰ ਪੱਖ ਤੋਂ ਵੀ ਵਿਰਕਤੀ ਤਿਆਗੀ ਸਨ।
ਪਰ ਬਿਰਤੀ ਰਸ ਵਿਸ਼ੇ ਨਾ ਚੱਖਤੇ,
ਅਤੇ ਫਿਰ ਪਰ ਵਿਸ਼ੇਸ਼ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ ਰੱਖਦੇ ਸਨ, ਅਥਵਾ ਜਿਹੜੀ ਸੰਸਾਰ ਦੀ ਪ੍ਰਵਿਰਤੀ ਹੈ, ਸੰਸਾਰ ਦੇ ਵਿੱਚ ਲੱਗ ਜਾਣਾ। ਸੰਸਾਰ ਦੇ ਵਿੱਚ ਲੱਗਣਾ ਕੀ ਹੈ? ਵਿਸ਼ਿਆਂ ਦਾ ਰਸ ਭੋਗਣਾ। ਉਹ ਵਿਸ਼ਿਆਂ ਦੇ ਰਸ ਨੂੰ ਭੋਗਣ ਵਾਲੇ ਨਹੀਂ ਸਨ।
ਰੱਖਤੇ ਲਗ ਲਗ ਦੋ ਇੱਕ ਸ਼ਹਿਰੇ,
ਉਹਨਾਂ ਦਾ ਜੀਵਨ ਕੈਸਾ ਸੀ ਉਹ ਹੁਣ ਅੱਗੇ ਦੱਸਿਆ ਜਾ ਰਿਹਾ ਹੈ। ਉਹਨਾਂ ਦਾ ਜੀਵਨ ਇੰਨਾ ਤਿਆਗੀ ਕਿ ਆਪਣੇ ਕੋਲ ਦੋ ਕਸ਼ਹਿਰੇ ਰੱਖਿਆ ਕਰਦੇ ਸਨ, ਕਿਉਂਕਿ ਕਸ਼ਹਿਰਾ ਕਕਾਰ ਹੈ। ਗੁਰਸਿੱਖ ਦਾ ਸਾਰਾ ਖਜ਼ਾਨਾ ਇਹੀ ਓ ਹੈ। ਸਿੰਘ ਦੇ ਕੋਲ ਹੋਰ ਕੁਝ ਹੋਵੇ ਜਾਂ ਨਾ ਹੋਵੇ, ਪਰ ਉਹ ਕਸ਼ਹਿਰੇ ਦੋ ਜ਼ਰੂਰ ਰੱਖਦਾ ਹੈ। ਵੀ ਜਦੋਂ ਇਸ਼ਨਾਨ ਕਰਨਾ, ਫਿਰ ਦੂਜੇ ਸੁੱਕੇ ਕਸ਼ਹਿਰੇ ਦੀ ਲੋੜ ਹੈ। ਇਹੀ ਗੁਰਸਿੱਖ ਦਾ ਜੀਵਨ ਹੈ ਕਿ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮਾਂ ਨੂੰ ਸਤ ਸਤ ਕਰਕੇ ਮੰਨਣਾ। ਦੋ ਤਾਂ ਇਹ ਕਸ਼ਹਿਰੇ ਆਪਣੇ ਕੋਲ ਰੱਖਿਆ ਕਰਦੇ ਸਨ,
ਸ਼ੁਕਲ ਵਸਣ ਜਾਂ ਲੋਈ ਪਹਿਰੇ,
ਅਤੇ ਇਹ ਉਜਲ ਵਸਤਰ ਉਹ ਵੀ ਇੱਕ ਜਾਂ ਦੋ ਰੱਖਿਆ ਕਰਦੇ, ਤੇ ਉੱਪਰ ਦੀ ਇੱਕ ਚਿੱਟੇ ਰੰਗ ਦੀ ਲੋਈ ਪਹਿਨਦੇ ਸਨ। ਕਈ ਵਾਰ ਜਦੋਂ ਜੰਗਲਾਂ ਵਿੱਚ ਰਹਿਣ ਦਾ ਸਮਾਂ ਹੋਇਆ ਕਰਦਾ, ਫਿਰ ਚੋਲੇ ਵਸਤਰ ਆਦਿ ਤੇ ਨਹੀਂ ਸੀ ਬਣਾਏ ਜਾ ਸਕਦੇ, ਫਿਰ ਉਹ ਸਰੀਰ ਦੇ ਉੱਪਰ ਲੋਈ ਹੀ ਲੈ ਕੇ ਰੱਖਿਆ ਕਰਦੇ, ਜਾਂ ਫਿਰ ਇੱਕ ਵੱਡੀ ਚਾਦਰ ਲੈ ਕੇ ਉਹਨੂੰ ਹੀ ਸਰੀਰ ਦੇ ਉੱਪਰ ਦੀ ਲਪੇਟ ਕੇ ਗੰਢਾਂ ਮਾਰ ਲੈਣੀਆਂ, ਜਿਸ ਨੂੰ ਗਿਲਤੀ ਕਿਹਾ ਜਾਂਦਾ ਹੈ। ਪੁਰਾਣੇ ਜਿਹੜੇ ਬਰਕਤ ਸਾਧੂ ਮਹਾਤਮਾ ਹੋਏ ਹੈ, ਉਹ ਵੀ ਇਹ ਗਿਲਤੀ ਆਦਿ ਸਰੀਰ ਦੇ ਉੱਪਰ ਧਾਰਨ ਕੇ ਰੱਖਦੇ ਹੈ। ਜਾਂ ਫਿਰ ਆਪ ਹਜ਼ੂਰ ਸਾਹਿਬ ਜਾਓ, ਉੱਥੋਂ ਦੇ ਜਿਹੜੇ ਮੁੱਖ ਜਥੇਦਾਰ ਤਖ਼ਤ ਸਾਹਿਬ ਤੇ ਜਾਂਦੇ ਆ, ਅੰਦਰ ਸ਼ਸਤਰਾਂ ਦੀ ਸੇਵਾ ਕਰਦੇ ਹੈ। ਹੁਣ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹੈ, ਪਹਿਲਾਂ ਬਾਬਾ ਹਜ਼ੂਰਾ ਸਿੰਘ ਜੀ ਸਨ, ਉਹਨਾਂ ਤੋਂ ਪਹਿਲਾਂ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੀ ਸਨ। ਸੋ ਉੱਥੋਂ ਦੀ ਮਰਜ਼ਾਦਾ ਹੈ, ਜਦੋਂ ਵੀ ਤਖ਼ਤ ਸਾਹਿਬ ਅਸਥਾਨ ਦੇ ਉੱਪਰ ਜਾਣਾ ਸ਼ਸਤਰਾਂ ਦੀ ਸੇਵਾ ਕਰਨ ਵਾਸਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦੇ ਸਮੇਂ ਜਾਂ ਸੁਖ ਆਸਣ ਦੇ ਸਮੇਂ, ਉਸ ਸਮੇਂ ਉਹ ਜੋ ਜਥੇਦਾਰ ਮੁੱਖ ਹੈ ਉਹ ਆਪਣੇ ਸਰੀਰ ਦੇ ਉੱਪਰ ਚੋਲੇ ਦੇ ਉੱਪਰ ਦੀ ਗਿਲਤੀ ਲਾ ਕੇ ਜਾਂਦਾ ਹੈ। ਆਪਨੇ ਬਹੁਤ ਵਾਰ ਵੇਖਿਆ ਹੋਵੇਗਾ, ਚਿੱਟੇ ਰੰਗ ਦੀ ਪਤਲੀ ਚਾਦਰ ਨੀਲੇ ਜਾਂ ਪੀਲੇ ਰੰਗ ਦੀ ਵੀ ਕਈ ਵਾਰ ਹੋਇਆ ਕਰਦੀ ਹੈ, ਉਹ ਚੋਲੇ ਦੇ ਉੱਪਰ ਦੀ ਉਹ ਬੰਨ ਕੇ ਰੱਖਦੇ ਆ, ਉਹਨੂੰ ਗਿਲਤੀ ਕਿਹਾ ਜਾਂਦਾ। ਪਹਿਲਾਂ ਤੇ ਐਸਾ ਸਮਾਂ ਸੀ ਕਿ ਜੰਗਾਂ ਯੁੱਧਾਂ ਦੇ ਵਿੱਚ ਚੋਲੇ ਸਮਾਉਣ ਦਾ ਵੀ ਸਮਾਂ ਨਹੀਂ ਸੀ ਲੱਗਦਾ, ਤੇ ਉਦੋਂ ਫਿਰ ਇਸ ਤਰ੍ਹਾਂ ਚਾਦਰਾਂ ਹੀ ਆਪਣੇ ਸਰੀਰ ਦੇ ਉੱਪਰ ਲਪੇਟ ਲਿਆ ਕਰਦੇ ਸਨ। ਉਹ ਜੋ ਜਥੇਦਾਰ ਸਾਹਿਬ ਆਪਣੇ ਸਰੀਰ ਤੇ ਗਿਲਤੀ ਲਾਉਂਦੇ ਆ, ਉਹ ਕੋਈ ਇੱਕ ਆਪਾਂ ਦਿਖਾਵੇ ਮਾਤਰ ਨਹੀਂ ਕਹਿ ਸਕਦੇ, ਉਹ ਇੱਕ ਪੁਰਾਣੇ ਇਤਿਹਾਸ ਨੂੰ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ। ਜਿਨ੍ਹਾਂ ਨੂੰ ਨਹੀਂ ਪਤਾ ਵੀ ਗਿਲਤੀ ਕਿਵੇਂ ਲਾਈ ਦੀ ਹੈ, ਉਹ ਜਥੇਦਾਰ ਸਾਹਿਬ ਦੇ ਸਰੀਰ ਤੇ ਲੱਗੀ ਹੋਈ ਗਿਲਤੀ ਉਹ ਵੇਖ ਸਕਦੇ ਨੇ। ਇਸ ਤਰ੍ਹਾਂ ਪੁਰਾਣੇ ਸਿੱਖਾਂ ਦਾ ਜੀਵਨ ਸੀ, ਦੋ ਕਸ਼ਹਿਰੇ, ਇੱਕ ਦੋ ਵਸਤਰ ਸਰੀਰ ਤੇ ਪਹਿਨਣ ਵਾਸਤੇ, ਜਾਂ ਫਿਰ ਲੋਹੀ ਪਹਿਨ ਕੇ ਰੱਖਿਆ ਕਰਦੇ ਸਨ।
ਵਿੱਚ ਪੰਜਾਬ ਗੁਰੂ ਟਿਕ ਜਾਈ,
ਜਿਹੜੇ ਪੰਜਾਬ ਦੀ ਧਰਤੀ ਤੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਰਹਿਣ ਵਾਲੇ ਸਿੰਘ ਸੀ,
ਰਹਿਤੇ ਕਿਰਿਆ ਰਖਤ ਇਹੋ ਤੇਈ,
ਉਹਨਾਂ ਦੀ ਬਸ ਇੰਨੀ ਕੁ ਸਰੀਰ ਦੀ ਕਿਰਿਆ ਹੁੰਦੀ ਸੀ, ਇੰਨਾ ਕੀ ਸਮਾਨ ਰੱਖਿਆ ਕਰਦੇ ਸਨ। ਸੋਦਾਸ ਨੇ ਸੁਣਿਆ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਦੇ ਨਾਲ ਵੀ ਪੜ੍ਹਨ ਵਾਲੇ ਬਹੁਤ ਵਿਦਿਆਰਥੀਆਂ ਦਾ ਜਥਾ ਹੋਇਆ ਕਰਦਾ, ਔਰ ਉਹਨਾਂ ਨੇ ਕਈ ਵਾਰ ਜਥੇ ਦੇ ਵਿਦਿਆਰਥੀ ਨੂੰ ਕਹਿਣਾ ਵੀ ਤੁਸੀਂ ਸਾਰਾ ਸਮਾਨ ਵਿਖਾਓ, ਤੁਹਾਡੇ ਕੋਲ ਕਿੰਨੇ ਕਿੰਨੇ ਵਸਤਰ ਹੈ, ਤੇ ਸਾਰਿਆਂ ਦੇ ਵਸਤਰ ਵੇਖਣੇ। ਜਿਹਦੇ ਕੋਲ ਕਹਿੰਦੇ ਦੋ ਚੋਲਿਆਂ ਤੋਂ ਵੱਧ ਚੋਲੇ ਹੁੰਦੇ ਸੀ ਨਾ, ਉਹ ਮਹਾਂਪੁਰਖ ਲੈ ਲੈਂਦੇ ਸੀ ਵੀ ਤੂੰ ਇੰਨੇ ਕੀ ਕਰਨੀ ਆ, ਹੋਰ ਕੀ ਸਿੰਘ ਆਵੇਗਾ ਉਸ ਨੂੰ ਦੇਵਾਂਗੇ, ਜਾਂ ਫਿਰ ਜਿਹਦੇ ਕੋਲ ਇੱਕੋ ਹੀ ਹੋਇਆ ਕਰਦਾ ਸੀ ਉਹਨੂੰ ਦੇ ਦੇਣਾ। ਇਸ ਤਰ੍ਹਾਂ ਦੋ ਤਿੰਨ ਚੋਲੇ ਰੱਖਣ ਦਿਆ ਕਰਦੇ ਸਨ। ਇਹ ਪੁਰਾਣੇ ਸਿੰਘਾਂ ਦਾ ਜੀਵਨ ਸੀ, ਇਹ ਬਹੁਤਾ ਵਿਸਥਾਰ ਨਹੀਂ ਸੀ ਵਧਾਉਂਦੇ, ਜਿਵੇਂ ਹੁਣ ਆਪਾਂ ਤੇ 15-15 20-20 ਕੱਪੜੇ ਸਰੀਰ ਤੇ ਪਹਿਨਣ ਵਾਸਤੇ ਰੱਖਦੇ ਹਾਂ। ਸਾਡੀ ਐਸੀ ਸੰਸਾਰ ਦੇ ਵਿੱਚ ਪ੍ਰਵਿਰਤੀ ਹੋ ਗਈ ਹੈ, ਕੁਝ ਰਹਿਣ ਦਾ ਢੰਗ ਹੀ ਇਸ ਤਰ੍ਹਾਂ ਦਾ ਬਣ ਗਿਆ ਵੀ ਹਰ ਰੋਜ਼ ਨਵੇਂ ਅਲੱਗ ਰੰਗ ਦੇ ਕੱਪੜੇ ਪਾ ਕੇ ਜਾਣੇ ਹੈ। ਜੇ ਕੋਈ ਏਦਾਂ ਦਾ ਨਹੀਂ ਰਹਿੰਦਾ ਤਾਂ ਫਿਰ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਵੀ ਇਹਦੇ ਕੋਲ ਤੇ ਕੱਪੜੇ ਨਹੀਂ, ਕੈਸਾ ਮੁਫਲਿਸ, ਐਵੇਂ ਗਰੀਬ ਜਿਹਾ ਬੰਦਾ ਕੱਪੜੇ ਵੀ ਨਹੀਂ ਬਣਾ ਸਕਦਾ। ਪੁਰਾਣੇ ਗੁਰਸਿੱਖ ਐਸੇ ਤਿਆਗੀ ਹੋਇਆ ਕਰਦੇ ਸਨ ਕਿ ਬਹੁਤੀ ਜ਼ਿਆਦਾ ਕਿਰਿਆ ਨਹੀਂ ਸੀ ਰੱਖਦੇ, ਬਹੁਤੇ ਵਸਤਰ ਨਹੀਂ ਸੀ ਰੱਖਦੇ, ਘੋੜਿਆਂ ਦੀਆਂ ਕਾਠੀਆਂ ਹੀ ਉਹਨਾਂ ਦੇ ਵਾਸਤੇ ਰਹਿਣ ਦਾ ਸਥਾਨ ਸੀ। ਲੰਮਾ ਲੰਮਾ ਸਮਾਂ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਦਿਆ ਕਰਦੇ ਸਨ।
ਕਾਂਸੀ ਕੁਰਖੇਤਰ ਤਟ ਗੰਗੇ
ਤੇ ਕੁਝ ਉਹ ਸਿੱਖ ਵੀ ਸੀ ਜਿਹੜੇ ਕੁਝ ਦੂਜੇ ਮਤ ਦੇ ਪ੍ਰਭਾਵ ਥੱਲੇ ਆ ਕੇ ਜਿਨ੍ਹਾਂ ਨੇ ਗੇਰੂ ਰੰਗੇ ਵਸਤਰ ਪਹਿਨੇ। ਇੱਕ ਤਾਂ ਉਹ ਸਿੱਖ ਸੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਿਰਫ ਬਚਨ ਮੰਨਿਆ ਸੀ, ਉਹ ਤੇ ਵਿਦਿਆ ਪੜ੍ਹ ਕੇ ਫਿਰ ਵਾਪਸ ਅਨੰਦਪੁਰ ਸਾਹਿਬ ਆ ਗਏ ਸਨ। ਤੇ ਕੁਝ ਨੇ ਐਸਾ ਸੁਭਾਅ ਬਣਾ ਲਿਆ ਵੀ ਉਹ ਥਾਵਾਂ ਥਾਵਾਂ ਤੇ ਕਾਂਸ਼ੀ ਤੇ ਫਿਰ ਕੁਰਕਸ਼ੇਤਰ, ਗੰਗਾ ਆਦਿਕ ਸਥਾਨਾਂ ਦੇ ਉੱਪਰ ਵਿਚਰਦੇ ਰਹੇ ਤੇ ਗੇਰੂ ਰੰਗੇ ਵਸਤਰਾਂ ਨੂੰ ਉਹਨਾਂ ਨੇ ਪੱਕੇ ਤੌਰ ਤੇ ਧਾਰਨ ਕਰ ਲਿਆ।
ਜੇ ਵਿਚਰਤ ਸੇ ਗੇਰੂ ਰੰਗੇ,
ਗੇਰੂ ਰੰਗ ਦੇ ਵਸਤਰ ਪਾ ਕੇ ਰੱਖਣੇ, ਕਦੇ ਕਦੇ ਚਿੱਟੇ ਵਸਤਰ ਵੀ ਪਾ ਲਿਆ ਕਰਦੇ ਸਨ।
ਬਰਤਨ ਏਕ ਮਿਰਤ ਕਾ ਕੇਰੋ,
ਜਿਹੜੇ ਉਹ ਸਿੱਖ ਸਨ ਕੁਝ ਕੁ ਸਿੱਖੀ ਦੇ ਅਸੂਲਾਂ ਨੂੰ ਉਹਨਾਂ ਨੇ ਧਾਰਨ ਕਰਕੇ ਰੱਖਿਆ ਹੋਇਆ ਸੀ, ਕੁਝ ਆਪਣੀ ਵਿਰਤੀ ਕੁਝ ਹੋਰ ਤਰ੍ਹਾਂ ਦੀ ਬਣਾ ਲਈ ਸੀ। ਉਹ ਆਪਣੇ ਸਰੀਰ ਦੇ ਉੱਪਰ ਗੇਰੂ ਰੰਗੇ ਵਸਤਰ ਪਹਿਨਦੇ ਸੀ ਤੇ ਇੱਕ ਮਿੱਟੀ ਦਾ ਬਰਤਨ, ਜੇ ਕੁਝ ਜਲ ਆਦਿ ਛਕਣ ਜਾਂ ਭੋਜਨ ਛਕਣ ਵਾਸਤੇ ਸਿਰਫ ਇੱਕੋ ਬਰਤਨ ਹੀ ਰੱਖਿਆ ਕਰਦੇ ਸਨ। ਉਹਦੇ ਵਿੱਚ ਹੀ ਪਵਾ ਕੇ ਪਹਿਲਾਂ ਪ੍ਰਸ਼ਾਦਾ ਆਦਿ ਛਕ ਲੈਣਾ ਦਾਲ ਦੇ ਨਾਲ, ਬਾਅਦ ਵਿੱਚ ਉਹਦੇ ਚ ਜਲ ਪਾ ਕੇ ਛਕ ਲੈਣਾ।
ਰਖਤੇ ਕੇ ਚਿਤ ਜਲ ਹਿਤ ਹੇਰੋ,
ਬਸ ਇੰਨਾ ਕੀ ਵਿਸਥਾਰ ਉਹਨਾਂ ਤਿਆਗੀ ਗੁਰਸਿੱਖਾਂ ਦਾ ਹੋਇਆ ਕਰਦਾ ਸੀ।
ਕੇ ਚਿਤ ਲਗ ਪੀਤਲ ਕਾ ਲੋਟਾ,
ਤੇ ਕੁਝ ਕ ਸਾਧੂ ਮਹਾਤਮਾ ਆਪਣੇ ਹੱਥ ਦੇ ਵਿੱਚ ਛੋਟਾ ਪਿੱਤਲ ਦਾ ਲੋਟਾ ਉਹ ਰੱਖਿਆ ਕਰਦੇ ਸਨ, ਜਾਂ ਕਈਆਂ ਦੇ ਕੋਲ ਜਿਹੜੇ ਗੁਰਸਿੱਖ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਚਨ ਮੰਨਣ ਵਾਲੇ ਸਨ ਉਹ ਤੇ ਸਰਬਲੋਹ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਰੱਖਦੇ। ਉਹਨਾਂ ਦੇ ਕੋਲ ਸਰਬਲੋਹ ਦੇ ਗੜਬਾ ਹੋਇਆ ਕਰਦਾ ਸੀ ਤੇ ਸਰਬਲੋਹ ਦੇ ਬਾਟੇ ਹੋਇਆ ਕਰਦੇ ਸਨ, ਇੱਕ ਗੜਬਾ ਇੱਕ ਬਾਟਾ ਜਾਂ ਬਸ ਇੱਕ ਗੜਬਾ ਤੇ ਦੋ ਬਾਟੇ। ਹੁਣ ਵੀ ਕੁਝ ਪੰਥ ਦਲ ਦੇ ਵਿੱਚ ਵਿਚਰਨ ਵਾਲੇ ਜਿਹੜੇ ਨਿਹੰਗ ਸਿੰਘ ਆ ਉਹਨਾਂ ਦੇ ਹੱਥ ਵਿੱਚ ਵੇਖੋ ਤੇ ਇੱਕ ਗੜਬਾ ਹੁੰਦਾ, ਇੱਕ ਜਾਂ ਦੋ ਬਾਟੇ ਹੋਇਆ ਕਰਦੇ ਆ। ਉਹਨਾਂ ਨੇ ਜੀਵਨ ਐਸਾ ਬਣਾਇਆ, ਕੁਝ ਨਿਹੰਗ ਸਿੰਘ ਅਨੰਦਪੁਰ ਸਾਹਿਬ ਦਾਸ ਨੇ ਐਸੇ ਵੀ ਵੇਖੇ ਹੈ ਜਿਹੜੇ ਕੁਛ ਲੰਮੀ ਡੋਰ ਵੀ ਨਾਲ ਰੱਖਿਆ ਕਰਦੇ ਸਨ, ਜਦੋਂ ਕਦੇ ਜਲ ਛਕਣ ਦੀ ਲੋੜ ਪੈਣੀ ਤਾਂ ਉਹ ਫਿਰ ਖੂਹ ਆਦਿ ਤੋਂ ਗੜਬੇ ਦੇ ਨਾਲ ਡੋਰ ਬੰਨ ਕੇ ਆਪਣੀ ਲੋੜ ਅਨੁਸਾਰ ਜਲ ਕੱਢ ਲਿਆ ਕਰਦੇ ਸਨ। ਇਹ ਪ੍ਰਾਤਨ ਸਿੰਘਾਂ ਦਾ ਜੀਵਨ ਸੀ।
ਰੱਖਤੇ ਕੋ ਕਠਾਰਾ ਛੋਟਾ,
ਜਾਂ ਫਿਰ ਕੁਝ ਛੋਟਾ ਕੁਠਾਰਾ ਰੱਖਿਆ ਕਰਦੇ ਸਨ, ਜੋ ਕਠਾਰ ਲੱਕੜ ਤੋਂ ਬਣਾਇਆ ਹੋਇਆ ਬਰਤਨ। ਇਹ ਉਹਨਾਂ ਸਾਧੂਆਂ ਦੀ ਗੱਲ ਕੀਤੀ ਹੈ ਜਿਹੜੇ ਗੰਗਾ ਆਦਿਕ ਸਥਾਨਾਂ ਤੇ ਵਿਚਰਦੇ ਸਨ। ਉਹਨਾਂ ਨੇ ਹਿੰਦੂ ਮਤ ਦੇ ਸਾਧੂਆਂ ਦੀ ਤਰ੍ਹਾਂ ਕੁਝ ਆਪਣਾ ਜੀਵਨ ਬਦਲ ਲਿਆ ਸੀ, ਜਾਂ ਹੱਥ ਵਿੱਚ ਚਿੱਪੀ ਫੜ ਕੇ ਰੱਖਣੀ ਜਾਂ ਫਿਰ ਛੋਟਾ ਲੱਕੜ ਦਾ ਬਰਤਨ ਰੱਖਣਾ।
ਭੋਜਨ ਜਹਾਂ ਮਿਲਤ ਤਹ ਪਾਤੇ,
ਜਿੱਥੇ ਥੋੜਾ ਬਹੁਤ ਭੋਜਨ ਛਕਣ ਵਾਸਤੇ ਮਿਲ ਜਾਣਾ ਉਥੋਂ ਲੈ ਕੇ ਛਕ ਲੈਣਾ।
ਕਰਤੇ ਸਵਾਲ ਨਾ ਮੰਗਣੇ ਜਾਤੇ,
ਜਿਹੜੇ ਹਿੰਦੂ ਮਤ ਦੇ ਸਾਧੂ ਮਹਾਤਮਾ ਨੇ ਉਹ ਤਾਂ ਮੰਗਣ ਵਾਸਤੇ ਵੀ ਚਲੇ ਜਾਂਦੇ ਆ, ਪਰ ਜਿਹੜੇ ਸਿੱਖ ਮਤ ਦੇ ਸਾਧੂ ਮਹਾਤਮਾ ਹੋਏ ਆ ਉਹ ਕਹਿੰਦੇ ਮੰਗਣ ਵਾਸਤੇ ਨਹੀਂ ਸੀ ਜਾਂਦੇ ਕਿਤੋਂ, ਜੇ ਸੁਧੇ ਸਿੱਧ ਮਿਲ ਜਾਣਾ ਉਹਨਾਂ ਲੈ ਕੇ ਛਕ ਲੈਣਾ, ਤੇ ਨਾ ਹੀ ਕਿਸੇ ਦੇ ਅੱਗੇ ਕੋਈ ਸਵਾਲ ਪ੍ਰਸ਼ਨ ਆਦਿ ਕਰਿਆ ਕਰਦੇ ਸਨ ਵੀ ਸਾਨੂੰ ਆਹ ਵੀ ਚਾਹੀਦਾ ਆਹ ਵੀ ਚਾਹੀਦਾ, ਇਸ ਤਰ੍ਹਾਂ ਦਾ ਕੋਈ ਸਵਾਲ ਨਹੀਂ ਸੀ ਉਹਨਾਂ ਦੇ ਅੰਦਰ।
ਰਾਜ ਸਿੰਘਣ ਕਾ ਹੋਇਓ ਜਵੈ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਬਈ ਜਦੋਂ ਸਿੰਘਾਂ ਦਾ ਖਾਲਸੇ ਪੰਥ ਦਾ ਰਾਜ ਭਾਗ ਹੋ ਗਿਆ ਹੈ,
ਰਹੇ ਜੰਗੀਰਾਂ ਦੈ ਸਿੰਘ ਸਭੈ,
ਤਦੋਂ ਸਾਰੇ ਸਿੰਘਾਂ ਨੇ ਰਾਜ ਭਾਗ ਦੇ ਮਾਲਕਾਂ ਨੇ ਇਹਨਾਂ ਸਾਧੂਆਂ ਮਹਾਤਮਾ ਨੂੰ ਆਖਿਆ ਵੀ ਤੁਸੀਂ ਸਿੱਖ ਮਤ ਦੇ ਸਾਧੂ ਮਹਾਤਮਾ ਹੋ, ਤੁਸੀਂ ਤਿਆਗੀ ਤੇ ਵਿਰਖਤੀ ਹੋ, ਹੁਣ ਤੁਸੀਂ ਆਹ ਸਾਡੇ ਪਾਸੋਂ ਜਗੀਰਾਂ ਲੈ ਲਓ, ਖਾਲਸੇ ਦੇ ਕੋਲ ਰਾਜ ਭਾਗ ਹੈ, ਤੁਸੀਂ ਆਪਣਾ ਟਿਕਾਣਾ ਬਣਾ ਕੇ ਰਹੋ।
ਨਾਹੇ ਨਿਰਮਲੇ ਕਿਨਹੂ ਲੀਨੀ,
ਪਰ ਜਿਹੜੇ ਨਿਰਮਲੇ ਸਾਧੂ ਮਹਾਤਮਾ ਸਨ ਉਹਨਾਂ ਨੇ ਉਹ ਜਗੀਰਾਂ ਅੰਗੀਕਾਰ ਨਾ ਕੀਤੀਆਂ, ਆਖਿਆ ਖਾਲਸਾ ਜੀ ਅਸੀਂ ਤੁਹਾਡੇ ਪੰਥ ਦਾ ਹਿੱਸਾ ਹਾਂ ਪਰ ਅਸੀਂ ਵਿਰਖਤ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ, ਖਾਲਸੇ ਪੰਥ ਦੇ ਬਹੁਤ ਵੱਡੇ ਵੱਡੇ ਕਾਰਜ ਹੈ, ਖਾਲਸੇ ਪੰਥ ਨੂੰ ਰਾਜ ਭਾਗ ਚਲਾਉਣ ਵਾਸਤੇ ਇਹਨਾਂ ਜਗੀਰਾਂ ਜ਼ਮੀਨਾਂ ਜਾਇਦਾਦਾਂ ਦੀ ਲੋੜ ਹੈ ਤੇ ਅਸੀਂ ਤਿਆਗੀ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਇਸ ਕਰਕੇ ਸਾਨੂੰ ਇਹ ਜਗੀਰਾਂ ਦੀ ਜ਼ਮੀਨਾਂ ਜਾਇਦਾਦਾਂ ਦੀ ਲੋੜ ਨਹੀਂ ਹੈ।
ਮਾਇਆ ਦੁਖਦ ਪ੍ਰਵਿਰਤੀ ਚੀਨੀ,
ਇਹਨਾਂ ਮਹਾਤਮਾ ਨੇ ਆਪਣਾ ਜੀਵਨ ਐਸਾ ਬਣਾ ਲਿਆ ਸੀ ਵੀ ਜੋ ਮਾਇਆ ਦੇ ਵਿੱਚ ਪ੍ਰਵਿਰਤੀ ਹੈ, ਜ਼ਮੀਨਾਂ ਜਾਇਦਾਦਾਂ ਆਦਿ ਬਣਾ ਲੈਣੀਆਂ, ਧਨ ਬਹੁਤਾ ਇਕੱਤਰ ਕਰ ਲੈਣਾ, ਇਹ ਇੱਕ ਸੰਸਾਰ ਦੀ ਪ੍ਰਵਿਰਤੀ ਹੈ। ਇਸ ਕਰਕੇ ਇਹ ਜੀਵ ਬੰਨਿਆ ਜਾਂਦਾ ਹੈ।
ਡੇਰਾ ਵੀ ਥੋੜਾ ਹੀ ਪਾਇਆ,
ਜੇ ਇਹਨਾਂ ਸਾਧੂਆਂ ਮਹਾਤਮਾ ਨੇ ਕਿਤੇ ਡੇਰਾ ਟਿਕਾਣਾ ਵੀ ਕੀਤਾ ਉਹ ਬਹੁਤ ਛੋਟੇ ਰੂਪ ਦੇ ਵਿੱਚ ਹੋਇਆ ਕਰਦਾ ਸੀ। ਉਹ ਬਹੁਤਾ ਵਿਸਥਾਰ ਨਹੀਂ ਸੀ ਕਰਿਆ ਕਰਦੇ ਆਪਣੇ ਡੇਰੇ ਦਾ, ਉਹ ਬਸ ਕਾਨਿਆਂ ਦੀ ਝੁੱਗੀ ਛੰਨ ਆਦਿ ਪਾ ਲਿਆ ਕਰਦੇ ਸਨ। ਉਹ ਛੰਨ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਲੈਣੀ।
ਰਹੇ ਅਤੀਤ ਬਣੇ ਤਜ ਮਾਇਆ,
ਤੇ ਇਹਨਾਂ ਨੇ ਮਾਇਆ ਦਾ ਤਿਆਗ ਕਰਕੇ ਤਿਆਗੀ ਬਣ ਕੇ ਦੁਨੀਆਂ ਦੇ ਉੱਪਰ ਰਹਿਣਾ ਕੀਤਾ।
ਸਾਧਨ ਚਾਰ ਸਹਿਤ ਅਧਿਕਾਰੀ,
ਅਤੇ ਸੁੰਦਰ ਸਾਧਨਾ ਨੂੰ ਕਰਨ ਵਾਲੇ ਸਨ, ਜੋ ਗੁਰੂ ਕੀ ਬਾਣੀ ਦਾ ਅਭਿਆਸ ਕਰਨਾ, ਅੰਮ੍ਰਿਤ ਵੇਲੇ ਉੱਠਣਾ ਤੇ ਕੁਰਹਿਤਾਂ ਤੋਂ ਬਚ ਕੇ ਰਹਿਣਾ, ਇਹ ਸੁੰਦਰ ਇਹਨਾਂ ਦੀ ਜ਼ਿੰਦਗੀ ਦੇ ਸਾਧਨ ਸਨ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਯੋਗ ਸਿੱਖ ਬਣ ਕੇ ਰਹੇ।
ਚੇਲੇ ਮਿਲੇ ਨਾ ਤਿਆਗੀ ਪਾਰੀ,
ਇਹ ਆਪ ਤਾਂ ਬਹੁਤ ਤਿਆਗੀ ਸਨ ਪਰ ਅੱਗੇ ਇਹਨਾਂ ਨੂੰ ਹੋਰ ਆਪਣੇ ਚੇਲੇ ਬਣਾਉਣ ਵਾਸਤੇ ਕੋਈ ਤਿਆਗੀ ਨਾ ਮਿਲੇ। ਜਿਹੜੇ ਕੋਈ ਆਉਂਦੇ ਇਹਨਾਂ ਸਾਧੂਆਂ ਦੇ ਕੋਲ, ਇਹਨਾਂ ਨੇ ਵੇਖਣਾ ਵੀ ਇਹ ਸਾਡੇ ਦੀ ਤਰ੍ਹਾਂ ਵਿਚਰਨਾ ਤਾਂ ਚਾਹੁੰਦੇ ਆ ਪਰ ਇਹਨਾਂ ਦੇ ਵਿੱਚ ਤਿਆਗ ਨਹੀਂ, ਇਹ ਸਾਡੇ ਮਤ ਨੂੰ ਅੱਗੇ ਵਧਾ ਨਹੀਂ ਸਕਣਗੇ। ਇਹਨਾਂ ਦੇ ਮਨ ਵਿੱਚ ਪਦਾਰਥਾਂ ਦੀ ਲਾਲਸਾ ਹੈ, ਪਦਾਰਥਾਂ ਦੀ ਇੱਛਾ ਹੈ, ਇਸ ਕਰਕੇ ਇਹਨਾਂ ਨੂੰ ਅੱਗੇ ਚੇਲੇ ਬਹੁਤੇ ਤਿਆਗੀ ਪ੍ਰਾਪਤ ਨਾ ਹੋਏ।
ਪੰਥ ਨਾ ਜਾਂਦੇ ਤਬ ਇਹੋ ਵਾਢਾ,
ਤਦੋਂ ਇਸ ਲਈ ਇਹਨਾਂ ਦਾ ਪੰਥ ਅੱਗੇ ਨਾ ਵੱਧ ਸਕਿਆ, ਬਹੁਤਾ ਵਿਸਥਾਰ ਨਾ ਹੋਇਆ।
ਅਵ ਦੇਖਾ ਦੇਖੀ ਥਿਆਗਾਡਾ,
ਪਰ ਹੁਣ ਦੇਖੋ ਦੇਖੀ ਬਹੁਤੇ ਨਿਰਮਲੇ ਬਣੀ ਜਾਂਦੇ ਆ, ਦੇਖਾ ਦੇਖੀ ਬਣਦੇ ਵੀ ਆ ਨਿਰਮਲੇ ਤੇ ਆਪੋ ਆਪਣੇ ਥਾਵਾਂ ਥਾਵਾਂ ਤੇ ਡੇਰੇ ਵੀ ਬਣਾਈ ਜਾਂਦੇ ਆ। ਉਹ ਪਹਿਲੇ ਮਹਾਤਮਾ ਦੀ ਤਰ੍ਹਾਂ ਨਹੀਂ ਵੀ ਸਿਰਫ ਐਵੇਂ ਜ਼ਿੰਦਗੀ ਬਤੀਤ ਹੀ ਕਰਨੀ ਹੈ, ਹੁਣ ਤਾਂ ਸੋਹਣੇ ਸੋਹਣੇ ਡੇਰੇ ਬਣਾਉਂਦੇ ਆ, ਉਹਨਾਂ ਦੇ ਡੇਰੇ ਸੰਸਾਰੀ ਲੋਕਾਂ ਦੇ ਮਕਾਨਾਂ ਨਾਲੋਂ ਵੀ ਵਧੀਆ ਹੋਇਆ ਕਰਦੇ ਆ, ਹੁਣ ਤਾਂ ਸਿਰਫ ਸੁੱਖ ਸਹੂਲਤਾਂ ਹੀ ਮਾਣਦੇ ਆ ਪੁਰਾਣਿਆਂ ਦੇ ਨਾਮ ਤੇ, ਜ਼ਿੰਦਗੀ ਉਹੋ ਜਿਹੀ ਤਿਆਗ ਵਾਲੀ ਨਹੀਂ ਰਹੀ। ਗਿਆਨੀ ਗਿਆਨ ਸਿੰਘ ਜੀ ਨੇ ਇਹ ਸਾਰਾ ਜਿਹੜਾ ਪ੍ਰਸੰਗ ਹੈ ਉਹ ਸਾਧ ਸੰਗਤ ਜੀ ਉਹ ਨਿਰਮਲੇ ਗੁਰਸਿੱਖਾਂ ਦਾ ਵਰਣਨ ਕੀਤਾ ਹੈ ਵੀ ਜਿਹੜੇ ਨਿਰਮਲੇ ਗੁਰਸਿੱਖ ਹੈ ਉਹ ਐਸੇ ਤਿਆਗੀ ਤੇ ਵਿਰਾਗੀ ਹੋਇਆ ਕਰਦੇ ਸਨ।
ਦੋਹਰਾ ਪੰਥ ਨਿਰਮਲੇ ਕੀ ਕਥਾ ਕਹੀ ਭਇਓ ਜਿਸ ਪਾਏ।
ਗਿਆਨੀ ਗਿਆਨ ਸਿੰਘ ਜੀ ਹੁਣ ਅੱਗੇ ਲਿਖਦੇ ਹੈ ਵੀ ਇਹ ਨਿਰਮਲੇ ਪੰਥ ਦੀ ਜਿਹੜੀ ਕਥਾ ਹੈ, ਨਿਰਮਲੇ ਪੰਥ ਦਾ ਜਿਹੜਾ ਜੀਵਨ ਹੈ ਉਹ ਅਸੀਂ ਭਲੀ ਪ੍ਰਕਾਰ ਚੰਗੀ ਤਰ੍ਹਾਂ ਕਹਿਣਾ ਕੀਤਾ।
ਸਿੰਘ ਨਿਹੰਗਣ ਕੀ ਕਹੋ ਅਗਰ ਸੁਣੋ ਮਨ ਲਾਏ।
ਹੁਣ ਅਗਲਾ ਜਿਹੜਾ ਇਤਿਹਾਸ ਹੈ ਉਹ ਸਾਧ ਸੰਗਤ ਜੀ ਆਪ ਮਨ ਲਾ ਕੇ ਸੁਣੋ, ਅੱਗੇ ਨਿਹੰਗ ਸਿੰਘਾਂ ਦੀ ਕਥਾ ਅਸੀਂ ਕਹਿਣਾ ਕਰਾਂਗੇ।
ਕਥਾ ਨਿਹੰਗਾਂ ਕੀ ਕਵਿਤ ਸ੍ਰੀ ਗੁਰੂ ਨਾਨਕ ਆਨਕ ਦੁਖਦਾਏ
ਸੁਖਦਾਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਪੰਥ ਦੀ ਆਰੰਭਤਾ ਕੀਤੀ ਸਿੱਖਾਂ ਦੇ ਵਾਸਤੇ ਸੁਖਦਾਈ ਹੈ, ਸੁਖਦਾਤੇ ਨੇ।
ਲਾਜਬਾਨ ਕਰ ਖਾਏ ਗਿਆਨ ਪਾਨ ਦੇ ਪਤਾਏ ਹੈ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਲਾਜਬਾਨ ਕਰ ਖਾਏ, ਸਿੱਖੀ ਦੇ ਬਾਣੀ ਦੀ ਲਾਜ ਰਖਾਈ, ਸਿੱਖਾਂ ਦੀ ਆਪ ਰੱਖਿਆ ਕਰਦੇ ਰਹੇ। ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਸੁਖ ਦਿੱਤੇ, ਜਿੱਥੇ ਕਿੱਥੇ ਵੀ ਲੋੜ ਪਈ ਸਿੱਖਾਂ ਦੇ ਸਹਾਈ ਹੁੰਦੇ ਰਹੇ ਤੇ ਹੁਣ ਵੀ ਸਹਾਈ ਹੋ ਰਹੇ ਨੇ, ਹੁਣ ਵੀ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਹੈ। ਲਾਜ ਬਾਨਕ ਰਖਾਏ ਬਾਣੀ ਦੀ ਲਾਜ ਰੱਖਦੇ ਨੇ ਤੇ ਇਸ ਤੋਂ ਅੱਗੇ ਗਿਆਨ ਭਾਨ ਦੇ ਪਤਾਏ ਹੈ, ਗਿਆਨ ਦਾ ਸੂਰਜ ਆਪਣੇ ਗੁਰਸਿੱਖਾਂ ਦੇ ਅੰਦਰ ਚਾੜ ਦਿੱਤਾ ਹੈ, ਆਪਣੇ ਸਿੱਖਾਂ ਨੂੰ ਗੁਰਬਾਣੀ ਦੁਆਰਾ ਗਿਆਨ ਦਿੱਤਾ ਹੈ, ਗਿਆਨ ਦਾ ਪ੍ਰਕਾਸ਼ ਕੀਤਾ।
ਤਾਹੇ ਪਾਗ ਧਿਆਏ ਮਾਥ ਨਾਏ ਪੰਥ ਖਾਲਸੇ ਕੋ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਵੀ ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਉੱਪਰ ਮੱਥਾ ਰੱਖ ਕੇ ਮੈਂ ਨਮਸਕਾਰ ਕਰਦਾ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਮੇਰੇ ਤੇ ਰਹਿਮਤ ਕਰੋ। ਤੇ ਇਸ ਦੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ 10 ਸਰਗੁਣ ਸਰੂਪ ਧਾਰਨ ਕੀਤੇ, ਖਾਲਸਾ ਪੰਥ ਸਜਾਇਆ ਤੇ ਸਾਰੇ ਪੰਥ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਦਿੱਤਾ। ਜਿੱਥੇ ਮੈਂ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਦਾ ਹਾਂ, ਉੱਥੇ ਨਾਲ ਦੀ ਨਾਲ ਸਮੁੱਚੇ ਪੰਥ ਦੇ ਚਰਨਾਂ ਉੱਪਰ ਵੀ ਮੇਰੀ ਨਮਸਕਾਰ ਹੈ।
ਸਿੰਘਣ ਨਿਹੰਗਣ ਕੀ ਗਾਥ ਅਵਗਾਏ ਹੈ,
ਨਿਹੰਗ ਸਿੰਘ ਕਿਵੇਂ ਪ੍ਰਗਟ ਹੋਏ ਖਾਲਸੇ ਪੰਥ ਦੇ ਵਿੱਚ, ਉਹ ਸਾਰੀ ਕਥਾ ਮੈਂ ਹੁਣ ਕਹਿ ਕੇ ਸੁਣਾ ਰਿਹਾ ਹਾਂ।
ਵਿਰਧਨ ਨਿਹੰਗਨ ਸੁਣਾਈ ਜੈਸ ਲਿਖੀ ਪਾਈ,
ਜਿਸ ਤਰ੍ਹਾਂ ਬਜ਼ੁਰਗ ਨਿਹੰਗ ਸਿੰਘ ਸੁਣਾਉਂਦੇ ਰਹੇ ਉਹਨਾਂ ਦੇ ਕੋਲੋਂ ਮੈਂ ਕਥਾ ਸੁਣੀ ਅਤੇ ਫਿਰ ਗ੍ਰੰਥਾਂ ਦੇ ਵਿੱਚੋਂ ਕੁਝ ਇਤਿਹਾਸ ਦੀ ਖੋਜ ਕੀਤੀ, ਜਿਵੇਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਸੀ।
ਤੈਸ ਹਮ ਕਹਿ ਭਾਈ ਸੁਣੋ ਮਨ ਲਾਏ ਹੈ,
ਹੇ ਭਾਈ ਗੁਰਸਿੱਖੋ ਪਿਆਰੀ ਸਾਧ ਸੰਗਤ ਜੀ ਉਹ ਆਪ ਉਹ ਸਾਰਾ ਇਤਿਹਾਸ ਸੁਣੋ, ਮੈਂ ਮਨ ਲਾ ਕੇ ਵਰਣਨ ਕਰਦਾ ਹਾਂ।
ਸਤ ਰਾਜ ਗਾਉਣ ਜਾ ਮੈਂ ਮੁਖੇ ਉਤਮ ਗੁਣ ਹੋਏ,
ਜਿਨ੍ਹਾਂ ਦੇ ਵਿੱਚ ਸਤੋ ਗੁਣ ਵੀ ਹੈ ਰਜੋ ਤਮੋ ਗੁਣ ਵੀ ਧਾਰਨ ਕਰਦੇ ਹਨ।
ਤਿੰਨ ਕੋ ਨਿਹੰਗ ਸਿੰਘ ਗੁਰੂ ਵੀ ਅਲਾਏ ਹੈ,
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਸਾਡਾ ਖਾਲਸਾ ਜਿਹੜਾ ਉਹ ਕੁਝ ਤੇ ਐਸੇ ਸੁਭਾਉ ਵਾਲਾ ਹੈ ਵੀ ਰਾਜਿਆਂ ਦੀ ਤਰ੍ਹਾਂ ਰਹਿੰਦਾ, ਕੁਛ ਉਹ ਖਾਲਸਾ ਪੰਥ ਹੈ ਜਿਹੜਾ ਸਤੋ ਗੁਣੀ ਸੁਭਾਅ ਵਾਲਾ ਹੈ, ਕੁਛ ਪੰਥ ਦੇ ਸਿੰਘ ਉਹ ਹੈ ਜਿਹੜੇ ਤਮੋ ਗੁਣੀ ਸੁਭਾਅ ਵੀ ਰੱਖਦੇ ਹੈ, ਜਿਨ੍ਹਾਂ ਦਾ ਮੁੱਖ ਕੰਮ ਹੱਲਾ ਕਰਨਾ ਜੰਗ ਯੁੱਧ ਕਰਨਾ ਹੀ ਹੁੰਦਾ, ਕਿਉਂਕਿ ਵੱਖੋ ਵੱਖਰੇ ਸੁਭਾਅ ਦੇ ਕਈਆਂ ਦੇ ਵਿੱਚ ਤੇ ਸਾਰੇ ਗੁਣ ਹੁੰਦੇ ਹੈ, ਉਹ ਜੰਗ ਯੁੱਧ ਵੀ ਕਰਦੇ ਹੈ ਔਰ ਇਸ ਦੇ ਨਾਲ ਨਾਲ ਉਹ ਨਿਤਨੇਮ ਸਿਮਰਨ ਭਜਨ ਦੇ ਅਭਿਆਸੀ ਵੀ ਹੋਇਆ ਕਰਦੇ ਹੈ ਤੇ ਸੰਸਾਰ ਵੱਲੋਂ ਤਿਆਗੀ ਵੀ ਹੋਇਆ ਕਰਦੇ ਹੈ, ਪਰ ਸਾਰੇ ਇੱਕੋ ਜਿਹੇ ਨਹੀਂ, ਕੁਝ ਤਮੋ ਗੁਣੀ ਸੁਭਾਅ ਵਾਲੇ ਹੈ ਜਿਨ੍ਹਾਂ ਨੇ ਇਕੱਲਾ ਜੰਗ ਯੁੱਧ ਹੀ ਕਰਨਾ ਹੁੰਦਾ ਹੈ। ਕਈ ਫੌਜਾਂ ਉਹ ਹੁੰਦੀਆਂ ਹੈ ਜਿਨ੍ਹਾਂ ਨੇ ਘੋੜੇ ਆਦਿ ਪਾਲਣੇ, ਘਾਹ ਪੱਠਾ ਆਦਿ ਲੈ ਕੇ ਆਉਣਾ ਜਾਂ ਫਿਰ ਲੰਗਰ ਦੇ ਵਿੱਚ ਕੋਈ ਸੇਵਾ ਕਰ ਲੈਣੀ, ਬਾਣੀ ਵਾਲੇ ਪਾਸੇ ਬਹੁਤਾ ਗਿਆਨ ਨਹੀਂ ਰੱਖਿਆ ਕਰਦੇ। ਵੱਖੋ ਵੱਖਰੇ ਖਿਆਲਾਂ ਵਾਲੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਪੰਥ ਵਿੱਚ ਇਹ ਸਿੰਘ ਹਨ ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਵੀ ਉਹ ਨਿਹੰਗ ਸਿੰਘ ਜਿਹੜੇ ਕੁਝ ਤਮੋ ਗੁਣੀ ਸੁਭਾਅ ਵਾਲੇ ਵੀ ਹੈ, ਕੁਝ ਰਜੋ ਤੇ ਸਤੋ ਗੁਣੀ ਸੁਭਾਅ ਵਾਲੇ ਵੀ ਹੈ, ਕੁਝ ਐਸੀ ਉੱਚੀ ਬਿਰਤੀ ਵਾਲੇ ਨਿਹੰਗ ਸਿੰਘ ਵੀ ਹੈ ਜਿਹੜੇ ਤਿੰਨਾਂ ਗੁਣਾਂ ਤੇ ਉੱਪਰ ਉੱਠ ਗਏ ਹੈ। ਚੌਥੇ ਪਦਮ ਇਹ ਜਨਕੀ ਜਿੰਦ ਜਿਵੇਂ ਸਤਿਗੁਰਾਂ ਨੇ ਆਖਿਆ ਵੀ ਜਿਹੜਾ ਸਾਡਾ ਪੂਰਨ ਗੁਰਸਿੱਖ ਹੈ ਉਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ, ਚੌਥੇ ਪਦ ਦੇ ਵਿੱਚ ਉਹਦੀ ਅਵਸਥਾ ਬਣ ਜਾਂਦੀ ਹੈ। ਇਉਂ ਇਹ ਗੁਰਸਿੱਖ ਨਿਹੰਗ ਸਿੰਘਾਂ ਦਾ ਇਤਿਹਾਸ ਹੈ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵੀ ਤਿੰਨਾਂ ਦੇ ਤਾਈ ਨਿਹੰਗ ਸਿੰਘ ਆਖਿਆ ਹੈ।
ਸਾਖੀ ਪਹਿਲੀ ਇੱਕ ਦਿਨ ਦਸਮ ਗੁਰੂ ਜੀ ਤਿਲ ਤੇਲ ਲੋਹਾ ਆਦਿ,
ਇੱਕ ਪਹਿਲੀ ਜੋ ਸਾਖੀ ਆਉਂਦੀ ਹੈ ਜਿਵੇਂ ਪੁਰਾਣੇ ਬਜ਼ੁਰਗ ਨਿਹੰਗ ਸਿੰਘ ਸੁਣਾਉਂਦੇ ਹੈ ਵੀ ਇੱਕ ਦਿਨ ਦਸਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਇੱਕ ਪੰਡਿਤ ਆਇਆ, ਉਹ ਕਹਿੰਦਾ ਪਾਤਸ਼ਾਹ ਮਹਾਰਾਜ ਕੁਝ ਦਾਨ ਕਰੋ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੇ ਕੋਲ ਜਿਹੜਾ ਵੀ ਕੋਈ ਆ ਜਾਂਦਾ ਸੀ ਨਾ ਮਹਾਰਾਜ ਖਾਲੀ ਹੱਥ ਨਹੀਂ ਸੀ ਮੋੜਦੇ, ਕਿਉਂਕਿ ਦੀਨ ਦਿਆਲੂ ਇਸੇ ਕਰਕੇ ਹੀ ਹੈ ਨਾ, ਦੀਨਾਂ ਉੱਪਰ ਦਇਆ ਕਰਨੀ, ਸ਼ਰਨ ਵਿੱਚ ਆਏ ਹੋਏ ਨੂੰ ਖਾਲੀ ਨਹੀਂ ਮੋੜਨਾ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਪੰਡਿਤ ਆਇਆ, ਉਹਨੇ ਆਖਿਆ ਮਹਾਰਾਜ ਕੋਈ ਦਾਨ ਕਰੋ, ਕੁਝ ਨਾ ਕੁਝ ਤਾਂ ਦਿਓ ਨਾ, ਘਰ ਲਾਉਣ ਵਾਸਤੇ ਸਿਰ ਨੂੰ ਲਾਉਣ ਲਈ ਤੇਲ ਨਹੀਂ ਹੈ, ਖਾਣ ਵਾਸਤੇ ਕੋਈ ਵਸਤੂ ਨਹੀਂ, ਸਤਿਗੁਰੂ ਗਰੀਬ ਨਿਵਾਜ ਕੁਝ ਨਾ ਕੁਝ ਜ਼ਰੂਰ ਦਿਓ। ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹ ਪੰਡਿਤ ਤੇ ਮਿਹਰ ਕੀਤੀ, ਕਿਰਪਾ ਕੀਤੀ, ਉਹਨੂੰ ਸਭ ਕੁਝ ਪਦਾਰਥ ਜੋ ਜੋ ਕੁਝ ਵੀ ਚਾਹੀਦਾ ਸੀ ਦੇਤਾ, ਘਿਓ ਪਿਆ ਸੀ ਉਹ ਚੱਕ ਕੇ ਕੁਝ ਦੇ ਦਿੱਤਾ, ਤੇਲ ਪਿਆ ਸੀ ਉਹ ਦੇ ਦਿੱਤਾ, ਅੰਨ ਆਦਿ ਦੇ ਦਿੱਤਾ, ਹੋਰ ਜੋ ਜੋ ਕੁਝ ਵੀ ਉਹਨੇ ਮੰਗਿਆ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਦੇ ਦਿੱਤਾ ਹੈ।
ਦੁਆਰ ਪੈ ਪਖਾਰੇ ਤੇ ਪੰਘੇਰੇ ਜੇ ਵਧੇਰੇ ਸਿੱਖ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਦੁਆਰੇ ਤੇ ਬਹੁਤ ਤਰ੍ਹਾਂ ਦੇ ਲੋਕ ਆਇਆ ਕਰਦੇ ਸਨ, ਕੁਝ ਤਾਂ ਉਹ ਸਨ ਜਿਹੜੇ ਭਿਖਾਰੀ ਬਣ ਕੇ ਆਉਂਦੇ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਕੁਝ ਵੀ ਨਹੀਂ ਕੰਗਾਲ ਲੋਕ ਹਾਂ, ਤੁਹਾਡੇ ਦਰ ਤੋਂ ਲੰਗਰ ਮਿਲਦਾ ਰਹੇ ਇੰਨਾ ਹੀ ਬਹੁਤ ਹੈ। ਤੇ ਕੁਝ ਉਹ ਸਨ ਜਿਹੜੇ ਚੰਗੀਆਂ ਚੰਗੀਆਂ ਦਾਤਾਂ ਵੀ ਮੰਗ ਕੇ ਲੈ ਜਾਂਦੇ ਸਨ, ਕੁਝ ਉਹ ਵੀ ਸਨ ਜਿਹੜੇ ਭੰਗ ਆਦਿ ਪੀਣ ਵਾਲੇ ਸੀ। ਬਸ ਭੰਗ ਪੀ ਲਈ ਤੇ ਸਾਰੀ ਸਾਰੀ ਦਿਹਾੜੀ ਲਗਾ ਤੀ, ਕਦੇ ਚਿੱਤ ਕੀਤਾ ਸੰਗਤ ਵਿੱਚ ਚਲੇ ਗਏ ਤੇ ਕਦੇ ਨਾ ਗਏ।
ਬੂਝੋ ਤਿੰਨ ਦਵਾਜ ਲੀਏ ਜਾਤ ਕਿਆ ਉਤਾਲੀ ਹੈ।
ਜਿਹੜੇ ਕੁਛ ਮਸ਼ਤਾਨੇ ਜੇ ਸੁਭਾਅ ਵਾਲੇ ਭੰਗ ਆਦਿ ਪੀਣ ਵਾਲੇ ਸੀ, ਉਹਨਾਂ ਵੇਖ ਲਿਆ ਵੀ ਪੰਡ ਦਾ ਪੰਡ ਜੀ ਪਤਾ ਨੀ ਕਾਹਦੀ ਬੰਨੀ ਜਾਂਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਕੁਝ ਲਿਆ ਹੋਇਆ ਹੋਵੇਗਾ, ਉਹ ਪੰਡਤ ਦੇ ਮਗਰ ਲੱਗ ਗਏ। ਕਹਿੰਦੇ ਵੀ ਪੰਡਤ ਤੋਂ ਖੋਨੇ ਆ। ਪੁੱਛਿਆ ਵੀ ਪੰਡਤਾ ਤੂੰ ਇਹ ਕੀ ਲਈ ਜਾਂਦਾ ਹੈ?
ਕਹਿਓ ਸਿਰ ਸਾਧਕ ਗੁਰੂ ਕਾ ਲਿਓ ਜਾਤ ਮੈਂ ਹੂੰ।
ਉਹ ਕਹਿੰਦਾ ਮੈਂ ਤਾਂ ਗੁਰੂ ਸਾਹਿਬ ਜੀ ਤੋਂ ਮੰਗ ਕੇ ਲਿਆਇਆ, ਆਹ ਪਦਾਰਥ ਲੈ ਕੇ ਚੱਲਿਆ ਹਾਂ।
ਸਮਝਿਓ ਨਾ ਜਿਨ੍ਹਾਂ ਇਹੋ ਅਰਥ ਕਮਾਲੀ ਹੈ।
ਇਹ ਅਰਥ ਤਾਂ ਕਮਾਲ ਦੇ ਹੈ, ਪਰ ਉਹ ਕੁਝ ਮਸਤਾਨੀਆਂ ਫੌਜਾਂ ਸਨ, ਉਹਨਾਂ ਨੇ ਪੰਡਿਤ ਦੀ ਕੋਈ ਬਹੁਤੀ ਗੱਲਬਾਤ ਨਹੀਂ ਸੁਣੀ। ਕਹਿੰਦੇ ਲੈ ਪੰਡਿਤ ਐਵੇਂ ਗੁਰੂ ਘਰੋਂ ਚੁੱਕ ਚੁੱਕ ਲਈ ਜਾਂਦਾ ਹੈ। ਉਹ ਫਿਰ ਪੰਡਿਤ ਦੇ ਮਗਰ ਪੈ ਗਏ।
ਸ਼ੀਨ ਲੀਨ ਦਵਾਜ ਦੀਨ ਹੋਏ ਗਏ ਉਹ ਗੁਰੂ ਪਾਸ।
ਉਹ ਉਹਨਾਂ ਨੇ ਸਾਰਾ ਕੁਝ ਪੰਡਿਤ ਤੋਂ ਖੋਲਿਆ, ਪੰਡਿਤ ਬੇਚਾਰਾ ਫਿਰ ਖਾਲੀ ਹੱਥ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਹੀ ਮੁੜ ਗਿਆ, ਜਾ ਕੇ ਬੇਨਤੀ ਕੀਤੀ।
ਸੁਣ ਗੁਰ ਹੱਸ ਕਹਿਓ ਸਿੱਖ ਜੇ ਅਕਾਲੀ ਹੈ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਕੁਝ ਮੈਂ ਤੁਹਾਡੇ ਕੋਲੋਂ ਲੈ ਕੇ ਗਿਆ ਸਾਂ, ਉਹ ਤਾਂ ਸਾਰਾ ਮੇਰੇ ਤੋਂ ਰਾਹ ਵਿੱਚ ਹੀ ਖੋਹ ਲਿਆ ਤੁਹਾਡੇ ਸਿੰਘਾਂ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਮੁਸਕਰਾਏ, ਕਹਿੰਦੇ ਪੰਡਤਾ ਕੋਈ ਗੱਲ ਨੀ, ਤੂੰ ਹੋਰ ਲੈ ਜਾ, ਇਹ ਸਾਡੇ ਅਕਾਲੀ ਸਿੰਘ ਹੈ, ਇਹ ਮਸਤਾਨੀਆਂ ਫੌਜਾਂ ਨੇ, ਇਹ ਘੋੜਿਆਂ ਨੂੰ ਪੱਠੇ ਆਦਿ ਪਾਉਂਦੀਆਂ, ਘੋੜੇ ਪਾਲਦੀਆਂ ਹਨ। ਉਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਐਸੇ ਵਚਨ ਕੀਤੇ ਹਨ ਇਹਨਾਂ ਦੇ ਤਾਈ।
ਨੰਗ ਭੂਖ ਦਾਰਦ ਸ਼ਨੇਸ਼ਰ ਗ੍ਰਹਿ ਦਸਾ ਮੰਦ ਜਾਣ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਫਿਰ ਖਾਲਸੇ ਨੂੰ ਸਮਝਾਉਣ ਲੱਗੇ ਹੈ, ਐ ਪਿਆਰੇ ਸਿੰਘੋ ਤੁਸੀਂ ਪੰਡਿਤ ਤੋਂ ਸਾਰਾ ਕੁਝ ਖੋਹ ਲਿਆ ਏ, ਇਹ ਤੇ ਪੂਜਾ ਦਾ ਧਾਨ ਸੀ, ਜਿਹੜਾ ਪੂਜਾ ਦਾ ਧਾਨ ਹੈ ਉਹ ਅਸੀਂ ਆਪਣੇ ਖਾਲਸੇ ਚ ਨਹੀਂ ਵਰਤਾਉਂਦੇ, ਉਹ ਅਸੀਂ ਆਏ ਗਏ ਨੂੰ ਵਰਤਾਉਂਦੇ ਰਹਿੰਦੇ ਹਾਂ, ਵੰਡਦੇ ਰਹਿੰਦੇ ਹਾਂ। ਇਹ ਪੰਡਿਤ ਵਿਚਾਰਾ ਬੇਨਤੀ ਕਰਨ ਵਾਸਤੇ ਆਇਆ ਸੀ ਕੁਝ ਲੈਣ ਲਈ, ਅਸੀਂ ਉਹਨੂੰ ਕੁਝ ਦੇ ਦਿੱਤਾ ਹੈ ਤੇ ਤੁਸੀਂ ਫੇਰ ਉਹ ਸਾਰਾ ਕੁਝ ਖੋਹ ਲਿਆਏ ਹੋ। ਇਉਂ ਨੰਗਾ ਭੁੱਖਾਂ ਵਾਲਾ ਕੰਮ ਨਹੀਂ ਕਰਨਾ, ਐਵੇਂ ਦਲਿੱਦਰਾਂ ਵਾਲਾ ਕੰਮ ਨਹੀਂ ਕਰਨਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਵੀ ਭਾਈ ਸਮਝ ਦੇ ਨਾਲ ਸਾਰਾ ਕੁਝ ਕਰਿਆ ਕਰੋ।
ਸਮਝ ਸਬਰ ਬਿਨ ਜਬਰਨ ਰਾਖੀ ਇਹਨੇ।
ਸਤਿਗੁਰੂ ਗਰੀਬ ਨਿਵਾਜ ਬਚਨ ਕਰਦੇ ਹੈ ਭਾਈ ਸਬਰ ਸੰਤੋਖ ਦੇ ਵਿੱਚ ਰਹਿਣਾ, ਸਬਰ ਸੰਤੋਖ ਤੋਂ ਬਿਨਾਂ ਕੋਈ ਜਬਰੀ ਨਹੀਂ ਕਰਨੀ। ਇਹ ਤੁਸੀਂ ਬਹੁਤ ਭਾਰੀ ਜ਼ਬਰਦਸਤੀ ਕੀਤੀ ਹੈ ਉਸ ਪੰਡਿਤ ਦੇ ਨਾਲ ਜੋ ਕੁਝ ਖੋਹ ਕੇ ਲਿਆਏ ਹੋ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਉ ਉਹਨਾਂ ਫੌਜਾਂ ਨੂੰ ਸਮਝਾਉਣਾ ਕੀਤਾ ਤੇ ਨਾਲ ਖੁਸ਼ੀ ਵੀ ਕੀਤੀ ਹੈ।
ਫੇਰ ਇੱਕ ਰੋਜ ਸਭਾ ਮਾਹੇ ਗੁਰੂ ਕੇ ਹਜੂਰ।
ਇੱਕ ਦਿਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਵਾਨ ਦੇ ਵਿੱਚ ਬੈਠੇ ਹੋਏ ਸਨ, ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਸੋਂ ਉਪਦੇਸ਼ ਸੁਣ ਰਹੀਆਂ ਸਨ, ਦਰਸ਼ਨ ਦੇ ਦਾਰੇ ਕਰਕੇ ਲਾਹੇ ਪ੍ਰਾਪਤ ਹੋ ਰਹੇ ਸੀ ਤੇ ਕੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ, ਅਰਦਾਸ ਬੇਨਤੀ ਕਰ ਰਿਹਾ ਹੈ।
ਫਤਿਹ ਸਿੰਘ ਗੁਰ ਸੁਤ ਸਵਾਂਗ ਧਾਰ ਆਇਓ ਹੈ।
ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ, ਚਾਰ ਸਾਹਿਬਜ਼ਾਦੇ ਪਾਤਸ਼ਾਹ ਮਹਾਰਾਜ ਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਬਾਬਾ ਫਤਿਹ ਸਿੰਘ ਜੀ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਦਿਨ ਆਪਣੇ ਸਿੰਘਾਂ ਦੀ ਤਰ੍ਹਾਂ ਦੁਮਾਲਾ ਸਜਾ ਲਿਆ ਤੇ ਬੜਾ ਉੱਚਾ ਦੁਮਾਲਾ ਫਰਲਾ ਸਜਾ ਕੇ ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਹਜੂਰ ਪਹੁੰਚ ਗਏ ਹਨ।
ਦੰਡ ਧਾਰ ਕਾਂਧੇ ਪਰ ਊਚ ਦਸਤਾਰ ਕਰ।
ਉੱਚਾ ਤੇ ਦਸਤਾਰਾ ਸਜਾਇਆ ਹੋਇਆ, ਉੱਪਰ ਫਰਲਾ ਜਿਹਾ ਛੱਡਿਆ ਹੋਇਆ ਹੈ ਤੇ ਆਪਣੇ ਮੋਢੇ ਦੇ ਉੱਪਰ ਇੱਕ ਸੋਟਾ ਰੱਖਿਆ ਹੋਇਆ ਹੈ।
ਕੱਟ ਤੱਟ ਕਾਸ਼ ਧਾਰ ਕੇ ਅਕਾਲ ਗਾਇਓ ਹੈ।
ਤੇ ਆਪਣੇ ਲੱਕ ਦੇ ਨਾਲ ਛੋਟਾ ਜਿਹਾ ਕਛਹਿਰਾ ਬੰਨਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜੇ ਖਾਲਸੇ ਪੰਥ ਨੂੰ ਕਕਾਰ ਧਾਰਨ ਕਰਨ ਵਾਸਤੇ ਆਗਿਆ ਕੀਤੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਵਾਸਤੇ ਵੀ ਉਨੀ ਆਗਿਆ ਸੀ। ਕਈ ਮੂਰਖ ਜੇ ਲੋਕ ਇਹ ਸ਼ੰਕਾ ਕਰ ਦਿੰਦੇ ਆ ਵੀ ਲੈ ਗੁਰੂ ਸਾਹਿਬ ਦੇ ਪਰਿਵਾਰ ਨੇ ਕਿਹੜਾ ਅੰਮ੍ਰਿਤ ਛਕਿਆ ਸੀ, ਨਾ ਕੁਝ ਪੜ੍ਹਨਾ ਨਾ ਕੁਝ ਸੁਣਨਾ, ਸਿਰਫ ਸ਼ੰਕੇ ਕਰੀ ਜਾਣੇ ਉਹਨਾਂ ਲੋਕਾਂ ਦਾ ਕੰਮ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪੂਰੇ ਪਰਿਵਾਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਸੀ। ਔਰ ਕਕਾਰਾਂ ਦੇ ਧਾਰਨੀ ਸਨ। ਇਤਿਹਾਸ ਵਿੱਚ ਜ਼ਿਕਰ ਆ ਰਿਹਾ ਹੈ ਵੀ ਬਾਬਾ ਫਤਿਹ ਸਿੰਘ ਜੀ ਛੋਟੀ ਉਮਰੇ ਲੱਕ ਦੇ ਨਾਲ ਕਛਹਿਰਾ ਬੰਨਿਆ ਹੋਇਆ ਹੈ, ਗਾਤਰੇ ਕਿਰਪਾਨ ਹੈ ਤੇ ਸਿਰ ਦੇ ਉੱਪਰ ਪਹਿਲਾਂ ਤੇ ਛੋਟੀ ਦਸਤਾਰ ਸਜਾਇਆ ਕਰਦੇ ਸਨ, ਅੱਜ ਫੌਜਾਂ ਦੀ ਤਰ੍ਹਾਂ ਸਿੰਘਾਂ ਦੀ ਤਰ੍ਹਾਂ ਵੱਡਾ ਸਾਰਾ ਦਸਤਾਰਾ ਸਜਾ ਕੇ ਕਨਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਪਹੁੰਚੇ ਹੈ ਅਤੇ ਆਪਣੇ ਮੁੱਖ ਤੋਂ ਅਕਾਲ ਅਕਾਲ ਗਾਉਂਦੇ ਆਉਂਦੇ ਹੈ, ਕਿਉਂਕਿ ਅਕਾਲ ਦੇ ਨਾਲ ਹੀ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜੋੜਿਆ ਸਤਿ ਸ੍ਰੀ ਅਕਾਲ। ਨਿਹੰਗ ਸਿੰਘਾਂ ਦਾ ਇਹ ਜਕਾਰਾ ਹੈ, ਸੰਗਤ ਵਿੱਚ ਆਪਾਂ ਵੀ ਜਕਾਰਾ ਛੱਡਦੇ ਹਾਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵੀ ਜਿਹੜਾ ਬੋਲੇਗਾ ਉਹ ਨਿਹਾਲ ਹੋਵੇਗਾ। ਤੇ ਨਿਹੰਗ ਸਿੰਘ ਤੇ ਜਕਾਰੇ ਜਦੋਂ ਖੁਸ਼ੀ ਦੇ ਵਿੱਚ ਆਏ ਹੁਣ ਬਹੁਤੇ ਛੱਡਦੇ ਹੈ, ਵੀ ਜਿਹੜਾ ਵੀ ਜਕਾਰਾ ਬੁਲਾਵੇਗਾ ਉਹ ਨਿਹਾਲ ਹੋਵੇਗਾ। ਇਤਿਹਾਦਿਕ ਨਿਹੰਗ ਸਿੰਘਾਂ ਦੇ ਬੋਲੇ ਹੀ ਹੁੰਦੇ ਹੈ, ਇਹ ਬੋਲੇ ਤਾਂਹੀਓ ਆਰੰਭ ਹੋਏ। ਇਹ ਬਾਬਾ ਫਤਿਹ ਸਿੰਘ ਜੀ ਇੱਕ ਦਿਨ ਇਸ ਤਰ੍ਹਾਂ ਸੱਜ ਕੇ ਆਏ ਵੱਡਾ ਦਸਤਾਰਾ ਸਜਾ ਕੇ ਤੇ ਆਪਣੇ ਮੁੱਖ ਤੋਂ ਅਕਾਲ ਅਕਾਲ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਵੀ ਬਗਦਾਦ ਦੇ ਵਿੱਚ ਬਚਨ ਸਨ, ਗੁਰਬਰ ਅਕਾਲ, ਜਾਂ ਫਿਰ ਗੁਰੂ ਨਾਨਕ ਸਾਹਿਬ ਐਸਾ ਬੋਲ ਬੋਲਿਆ ਕਰਦੇ ਸਨ, ਪੁਰਖਾ ਤੈਨੂੰ ਕਰਤਾਰ ਚੇਤੇ ਆਵੇ, ਜਾਂ ਫਿਰ ਅਕਾਲ ਅਕਾਲ ਕਹਿ ਕੇ ਕਿਰਪਾ ਰਹਿਮਤ ਕਰਿਆ ਕਰਦੇ ਸਨ। ਇਹ ਅਕਾਲ ਸ਼ਬਦ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ ਤੇ ਬਾਬਾ ਫਤਿਹ ਸਿੰਘ ਜੀ ਆਪਣੇ ਮੋਢੇ ਤੇ ਸੋਟਾ ਰੱਖ ਕੇ ਵੱਡਾ ਦਸਤਾਰਾ ਸਜਾ ਕੇ ਅਕਾਲ ਅਕਾਲ ਕਹਿੰਦੇ ਹੋਏ ਪਹੁੰਚ ਗਏ।
ਵੇਖ ਗੁਰ ਕਹਿਓ ਅਹਿਓ ਜਹਿਓ ਭੀ ਚੱਲੈ ਹੈ ਪੰਥ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤ ਵਿੱਚ ਬੈਠੇ ਆ, ਸੁਸ਼ੋਭਿਤ ਹੈ, ਆਪਣੇ ਛੋਟੇ ਸਪੁੱਤਰ ਫਤਿਹ ਸਿੰਘ ਵੱਲ ਵੇਖਿਆ ਤੇ ਬਹੁਤ ਖੁਸ਼ ਹੋ ਕੇ ਪ੍ਰਸੰਨ ਹੋ ਕੇ ਬਚਨ ਕੀਤਾ, ਫਤਿਹ ਸਿੰਘ ਜੀ ਇਹ ਜਿਸ ਤਰ੍ਹਾਂ ਦਾ ਸਰੂਪ ਤੁਸੀਂ ਬਣਾ ਕੇ ਆਏ ਹੋ, ਅੱਜ ਵੱਡਾ ਦਸਤਾਰਾ ਸਜਾਇਆ ਉੱਪਰ ਫਰਲਾ ਛੱਡ ਕੇ ਸਾਡਾ ਪੰਥ ਐਸਾ ਵੀ ਚੱਲੇਗਾ, ਫਰਲੇ ਵਾਲੇ ਨਿਹੰਗ ਸਿੰਘ ਹੋਇਆ ਕਰਨਗੇ ਔਰ ਆਪਣੇ ਮੋਢੇ ਦੇ ਉੱਪਰ ਵੱਡੇ ਵੱਡੇ ਸੋਟੇ ਰੱਖਿਆ ਕਰਨਗੇ। ਤੁਹਾਨੂੰ ਯਾਦ ਹੋਵੇਗਾ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਨੇ ਜਿਹੜਾ ਯੁੱਧ ਕੀਤਾ ਨਾ, ਸੋਟਿਆਂ ਨਾਲ ਹੀ ਕੀਤਾ ਸੀ। ਇਉਂ ਸਿੰਘਾਂ ਦਾ ਜੀਵਨ ਹੈ, ਜਦੋਂ ਕਦੇ ਤਲਵਾਰਾਂ ਸ਼ਸਤਰ ਆਦਿ ਨਹੀਂ ਸੀ ਹੋਇਆ ਕਰਦੇ ਉਦੋਂ ਫਿਰ ਦੁਸ਼ਮਣ ਦਾ ਮੁਕਾਬਲਾ ਸੋਟਿਆਂ ਨਾਲ ਵੀ ਸਿੰਘ ਕਰ ਲੈਂਦੇ ਸਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਪਣੇ ਪੰਥ ਨੂੰ ਇੰਨਾ ਬਲ ਦਿੱਤਾ ਹੈ, ਇੰਨੀ ਤਾਕਤ ਦਿੱਤੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਬਚਨ ਕੀਤਾ ਸੀ, ਇਹ ਦੂਜੀ ਸਾਖੀ ਹੈ, ਤੇ ਜਿਸ ਅਸਥਾਨ ਦੇ ਉੱਪਰ ਬਾਬਾ ਫਤਿਹ ਸਿੰਘ ਜੀ ਨੇ ਇਹ ਦੁਮਾਲਾ ਸਜਾਇਆ ਉੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਗੁਰਦੁਆਰੇ ਦਾ ਨਾਂ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਹੈ। ਜਦੋਂ ਆਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਦਾਰੇ ਕਰਨ ਵਾਸਤੇ ਜਾਂਦੇ ਹੋ ਤਾਂ ਜੋ ਹੇਠਾਂ ਤੋਂ ਚੜ੍ਹਾਈ ਚੜ੍ਹ ਕੇ ਆਪਾਂ ਉੱਪਰ ਪਹੁੰਚਦੇ ਹਾਂ, ਉੱਪਰ ਪਹੁੰਚਦੇ ਹੀ ਸੱਜੇ ਪਾਸੇ ਤਖ਼ਤ ਸਾਹਿਬ ਹੈ ਤੇ ਖੱਬੇ ਪਾਸੇ ਇਹ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਹੈ ਜਿੱਥੇ ਬਾਬਾ ਫਤਿਹ ਸਿੰਘ ਜੀ ਨੇ ਦੁਮਾਲਾ ਸਜਾਇਆ ਸੀ ਤੇ ਉਸ ਇਤਿਹਾਸ ਨੂੰ ਇਹ ਗੁਰਦੁਆਰਾ ਸਾਹਿਬ ਆਪਣੇ ਅੰਦਰ ਸਮੋਈ ਬੈਠਾ। ਆਪ ਕਦੇ ਵੀ ਦਰਸ਼ਨ ਦਾਰੇ ਕਰਨ ਵਾਸਤੇ ਜਾਓ ਅਨੰਦਪੁਰ ਸਾਹਿਬ, ਇਹ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਜ਼ਰੂਰ ਜਾ ਕੇ ਆਇਓ ਜੋ ਬਾਬਾ ਫਤਿਹ ਸਿੰਘ ਜੀ ਦੇ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਹੈ।
ਫਤਿਹ ਸਿੰਘ ਜੀ ਕੋ ਇਹੋ ਜਾਹੀ ਤੈ ਕਹਾਇਓ ਹੈ।
ਇਸ ਤਰ੍ਹਾਂ ਬਾਬਾ ਫਤਿਹ ਸਿੰਘ ਜੀ ਤਾਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਹੋਏ।
ਕਹਿਤ ਨਿਹੰਗ ਸਿੰਘ ਚੰਗ ਪ੍ਰਸੰਗ ਇਹ ਹੈ।
ਇਹ ਜੋ ਚੰਗਾ ਭਲਾ ਪ੍ਰਸੰਗ ਹੈ ਉਹ ਬਜ਼ੁਰਗ ਨਿਹੰਗ ਸਿੰਘ ਵੀ ਇਸੇ ਤਰ੍ਹਾਂ ਹੀ ਦੱਸਦੇ ਹੈ ਵੀ ਸਾਡਾ ਜਿਹੜਾ ਨਿਹੰਗ ਸਿੰਘਾਂ ਦਾ ਪੰਥ ਚੱਲਿਆ ਦੁਮਾਲਾ ਸਜਾਉਣਾ ਇਹ ਬਾਬਾ ਫਤਿਹ ਸਿੰਘ ਜੀ ਤੋਂ ਚੱਲਿਆ ਹੈ।
ਸੂਰਿਆ ਪ੍ਰਕਾਸ਼ ਮਾਹੇ ਔਰ ਜੋ ਅਲਾਇਓ ਹੈ।
ਅਤੇ ਫਿਰ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਹੀ ਵਰਣਨ ਕੀਤਾ ਹੈ।
ਸਾਖੀ ਤੀਜੀ ਮਾਸੀ ਵਾੜੇ ਗਏ ਜਬ ਸ੍ਰੀ ਗੁਰੂ ਬਾਗ ਮਾਹੇ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਚੱਲੇ ਹੈ ਤੇ ਚਲਦਿਆਂ ਚਲਦਿਆਂ ਫਿਰ ਆਪ ਮਾਸੀ ਵਾੜੇ ਦੇ ਜੰਗਲਾਂ ਵਿੱਚ ਪਹੁੰਚ ਗਏ ਤੇ ਅੱਗੇ ਜਾ ਕੇ ਗੁਲਾਬੇ ਪੰਜਾਬੇ ਦੇ ਬਾਗ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਪਣਾ ਆਸਣ ਲਾਇਆ, ਟਿਕਾਣਾ ਕੀਤਾ, ਟਿੰਡ ਦਾ ਸਰਾਣਾ ਲਾ ਕੇ ਗਰੀਬ ਨਿਵਾਜ ਪਾਤਸ਼ਾਹ ਪੈ ਗਏ।
ਭਾਈ ਮਾਨ ਸਿੰਘ ਤਾਂ ਪਿੱਛੇ ਚੱਲ ਆਏ ਹੈ।
ਤੇ ਫਿਰ ਪਿੱਛੇ ਭਾਈ ਮਾਨ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਇਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਨਾਲ ਚੱਲੇ ਹੋਏ ਸਨ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਨੇ ਪਹਿਲਾਂ ਹੀ ਤੁਰਨ ਤੋਂ ਇਹਨਾਂ ਨੂੰ ਬਚਨ ਕਰ ਦਿੱਤੇ ਸੀ ਵੀ ਜੰਗ ਯੁੱਧ ਦਾ ਸਮਾਂ ਹੈ, ਯੁੱਧ ਭੂਮੀ ਵਿੱਚ ਚਮਕੌਰ ਦੀ ਗੜੀ ਤੋਂ ਬਾਹਰ ਚਾਰੇ ਪਾਸੇ ਲੋਥੀ ਲੋਥਾਂ ਪਈਆਂ ਸਨ ਵੀ ਹੋ ਸਕਦਾ ਆਪਾਂ ਵੱਖੋ ਵੱਖ ਹੋ ਜਾਈਏ ਰਸਤੇ ਚੋਂ, ਪਰ ਤੁਸੀਂ ਆਹ ਤਾਰੇ ਦੀ ਸੇਧ ਲੈ ਕੇ ਇਸ ਦਿਸ਼ਾ ਵੱਲ ਨੂੰ ਆ ਜਾਣਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਾਛੀ ਵਾੜੇ ਵਿੱਚ ਪਹਿਲਾਂ ਪਹੁੰਚ ਗਏ ਸਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਲੱਭਦੇ ਲੱਭਦੇ ਉਹ ਤਾਰੇ ਦੀ ਸੇਧ ਲੈਂਦੇ ਲੈਂਦੇ ਗਰੀਬ ਨਿਵਾਜ ਸਤਿਗੁਰਾਂ ਦੇ ਕੋਲ ਪਹੁੰਚ ਗਏ। ਜਾ ਕੇ ਵੇਖਿਆ ਗਰੀਬ ਨਿਵਾਜ ਪਾਤਸ਼ਾਹ ਟਿੰਡ ਦਾ ਸਰਾਣਾ ਲੈ ਕੇ ਪਏ ਹੋਏ ਹਨ।
ਸੁਖਾ ਬਹੁ ਪੀਓ ਤਿੰਨ ਗੁਰੂ ਕੋ ਸ਼ਿਕਾਇਓ ਕੇਸ਼।
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੱਖ ਪਹੁੰਚੇ ਹੈ। ਉਹਨਾਂ ਨੇ ਫਿਰ ਸ਼ਰਦਾਈ ਤਿਆਰ ਕੀਤੀ ਹੈ ਤੇ ਆਪ ਸ਼ਰਦਾਈ ਸ਼ਕੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੂੰ ਸ਼ਿਕਾਈ, ਪਹਿਲਾਂ ਤੇ ਇਹ ਸਾਰਾ ਕੁਝ ਨਹੀਂ ਸੀ, ਪਹਿਲਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਖੂਹ ਤੋਂ ਜਲ ਹੀ ਛਕਾਇਆ ਸੀ। ਮਾਛੀ ਵਾੜੇ ਸਾਹਿਬ ਆਪ ਦਰਸ਼ਨ ਦਾਰੇ ਕਰਨ ਵਾਸਤੇ ਜਾਓ ਤਾਂ ਉਹ ਖੂਹ ਦੇ ਦਰਸ਼ਨ ਵੀ ਕਰੀਦੇ ਹੈ। ਜਿਸ ਖੂਹ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਲ ਛਕਾਇਆ, ਕੁਰਲਾ ਆਦਿ ਕਰਵਾਇਆ ਇਹਨਾਂ ਸਿੰਘਾਂ ਨੇ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਫਿਰ ਹੌਲੀ ਹੌਲੀ ਗੁਲਾਬਾ ਤੇ ਪੰਜਾਬਾ ਉਹ ਵੀ ਪਹੁੰਚ ਗਏ ਜੋ ਮਸੰਦ ਸਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ। ਫਿਰ ਸਿੰਘ ਰਸਤਾ ਬਸਤਾ ਦੁਆਰਾ ਸ਼ਰਦਾਈ ਵੀ ਤਿਆਰ ਕਰਦੇ ਰਹੇ ਹਨ।
ਤਾਹੀ ਦਿਸ ਦੇਖ ਗੁਰ ਕਹਿਓ ਜੋ ਸੁਣਾਏ ਹੈ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇੱਕ ਦਿਨ ਆਨੰਦ ਦੇ ਸਾਹਿਤ ਬੈਠੇ ਹੋਏ ਸਨ, ਭਾਈ ਮਾਨ ਸਿੰਘ ਦੇ ਵੱਲ ਵੇਖਿਆ। ਭਾਈ ਮਾਨ ਸਿੰਘ ਦੇ ਸੀਸ ਦੇ ਉੱਪਰ ਜਿਹੜਾ ਸਜਾਇਆ ਹੋਇਆ ਦਸਤਾਰਾ ਸੀ ਉਹ ਥੋੜਾ ਜਿਹਾ ਮਸ਼ਤਾਨੀ ਜੀ ਹਾਲਤ ਦਾ ਹੋ ਗਿਆ ਸੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਵਚਨ ਕੀਤਾ, ਭਾਈ ਮਾਨ ਸਿੰਘ ਅੱਜ ਜਿਵੇਂ ਤੁਹਾਡਾ ਵੱਡਾ ਸਾਰਾ ਦਸਤਾਰਾ ਬਣਿਆ ਹੋਇਆ ਹੈ, ਇਸ ਤਰ੍ਹਾਂ ਵੱਡੇ ਉੱਚੇ ਦਸਤਾਰੇ ਵਾਲਾ ਸਾਡਾ ਨਿਹੰਗ ਸਿੰਘਾਂ ਦਾ ਪੰਥ ਚੱਲੇਗਾ।
ਜੈਸੀ ਤੇਰੀ ਦਸਤਾਰ ਖੁਥੀ ਜੈਸੀ ਆਹੇ ਆਬ।
ਜਿਸ ਤਰ੍ਹਾਂ ਹੁਣ ਤੇਰੀ ਇਹ ਢੱਠੀ ਜੀ ਦਸਤਾਰ ਬਣੀ ਪਈ ਹੈ, ਇਸੇ ਤਰ੍ਹਾਂ ਸਾਡੇ ਨਿਹੰਗ ਸਿੰਘ ਜਿਹੜੇ ਹੈ ਉਹ ਤੈਸੋ ਸ਼ਰਦਾਈ ਪੀਨ ਹਾਰ ਤੇਰੋ ਪੰਥ ਥਾਏ ਹੈ। ਇਸ ਤਰ੍ਹਾਂ ਭਾਈ ਮਾਨ ਸਿੰਘ ਜੀ ਇਹ ਸ਼ਰਦਾਈਆਂ ਨੂੰ ਛਕਣ ਵਾਲਾ ਨਿਹੰਗ ਸਿੰਘਾਂ ਦਾ ਪੰਥ ਚੱਲੇਗਾ। ਇਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ।
ਤੈਸੋ ਭੰਗ ਪੀਨ ਹਾਰ ਪੰਥ ਤੇਰੋ ਥਾਏ ਹੈ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੋਏ। ਫਿਰ ਨਿਹੰਗ ਸਿੰਘ ਦਿਲ ਜਿਹੜਾ ਹੈ ਉਹ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੁਆਰਾ ਚੱਲਿਆ।
ਐਸੇ ਗੁਰ ਬਚਨ ਤੇ ਮਾਨ ਸਿੰਘ ਦੁਆਰਾ ਇਹੋ।
ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੋਣ ਕਰਕੇ ਭਾਈ ਮਾਨ ਸਿੰਘ ਦੇ ਤਾਈ ਇਹ ਪੰਥ ਚੱਲਿਆ।
ਚੱਲਿਓ ਨਿਹੰਗ ਪੰਥ ਭਾਈ ਜੋ ਦਿਖਾਏ ਹੈ।
ਇਸ ਤਰ੍ਹਾਂ ਭਾਈ ਕਵੀ ਸੰਤੋਖ ਸਿੰਘ ਜੀ ਨੇ ਵੀ ਸੂਰਜ ਪ੍ਰਕਾਸ਼ ਦੇ ਵਿੱਚ ਦਿਖਾਇਆ ਲਿਖਿਆ ਹੈ ਨਿਹੰਗ ਸਿੰਘ ਪੰਥ ਚੱਲਿਆ। ਇਉਂ ਤਿੰਨ ਚਾਰ ਸਾਖੀਆਂ ਨਿਹੰਗ ਸਿੰਘਾਂ ਦੇ ਪ੍ਰਥਾਏ ਪੰਥ ਦੇ ਵਿੱਚ ਪ੍ਰਚਲਿਤ ਹੈ, ਜਿਸ ਦੇ ਵਿੱਚੋਂ ਆਪ ਨੇ ਤਿੰਨ ਸਾਖੀਆਂ ਸਰਵਣ ਕਰ ਲਈਆਂ ਨੇ। ਚੌਥੀ ਸਾਖੀ ਕੱਲ ਨੂੰ ਸਰਵਣ ਕਰਿਓ। ਸਾਧ ਸੰਗਤ ਜੀ, ਉਹ ਕਥਾ ਦੇ ਸਮੇਂ ਦੀ ਸਮਾਪਤੀ ਹੈ। ਢਾਡੀ ਜਥਾ ਹੁਣ ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜੇਗਾ। ਦਾਸ ਦੀਆਂ ਭੁੱਲਾਂ ਚੁੱਕਾ ਆਪ ਨੇ ਖਿਮਾ ਕਰ ਦੇਣੀਆਂ ਜੀ।
ਐਸੇ ਗੁਰ ਬਚਨ ਤੇ ਮਾਨ ਸਿੰਘ ਦੁਆਰਾ ਇਹੋ। ਚੱਲਿਓ ਨਿਹੰਗ ਪੰਥ ਭਾਈ ਜੋ ਦਿਖਾਏ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।